ਗੁਰੂ ਜੀ ਉਹਨਾਂ ਨੂੰ ਪੁੱਛਣਾ ਸੀ ਵੀ ਜਿੱਦਾਂ ਅਸੀਂ ਕੰਮ ਤਾਂ ਕਰ ਰਹੇ ਹਾਂ, ਟਰੱਕ ਚਲਾ ਰਹੇ ਹਾਂ, ਜਿਹੜੇ ਬੱਚਿਆਂ ਦੇ ਬੈਨੀਫਿਟ ਸੀ ਜੀ, ਇਹ ਬੱਚਿਆਂ ਨੂੰ ਵੀ, ਸਾਡਿਆਂ ਨੂੰ ਵੀ ਮਿਲਣਗੇ ਜੀ ਅਸੀਂ ਕੰਮ ਕਰਦੇ ਹਾਂ, ਜਿਹੜੇ ਇਹਨਾਂ ਨੇ ਆਖਿਆ ਸੀ, ਪਰ ਉਹ ਬੱਚਿਆਂ ਦੇ ਦੂਜੇ ਪੈਸੇ ਤਾਂ ਜਿਹੜੇ ਥੋੜੇ ਆਉਂਦੇ ਹੁੰਦੇ ਵਿੱਚ ਪਾਏ ਨਹੀਂ ਉਹਨਾਂ ਨੇ ਵੀ, ਉਹ ਪਾਉਣੇ ਉਹਨਾਂ ਨੇ ਕਿ ਜਾਂ ਕੋਈ ਭਰਨਾ ਪੈਣਾ ਕੋਈ ਫਾਰਮ ਸਾਨੂੰ ਜੀ।
ਇੱਕ ਸੈਕਿੰਡ ਤੁਸੀਂ ਹੋਲਡ ਰੱਖਿਓ, ਅਗਰ ਕਿਸੇ ਹੋਰ ਸਰੋਤੇ ਨੇ ਕਾਲ ਕਰਨੀ ਹੈ ਨੰਬਰ ਉਹਨਾਂ ਪਾਸ ਸਾਡੇ ਸਟੂਡੀਓ ਦਾ ਨਹੀਂ ਹੈ, 416-620-1788-416-620-1778। 5 ਮਿੰਟ ਅਸੀਂ ਹੋਰ ਗੱਲਬਾਤ ਕਰਾਂਗੇ, 416-620-1778 ਸਟੂਡੀਓ ਦਾ ਨੰਬਰ ਹੈ। ਸੋ ਗੋ ਹੈਡ ਸਰ
ਜੀ, ਇਸ ਤਰ੍ਹਾਂ ਹੈਗਾ ਜਿਹੜਾ ਇਹਨਾਂ ਦਾ ਬੱਚਿਆਂ ਦਾ ਚਾਈਲਡ ਬੈਨੀਫਿਟ ਦੀ ਜਿਹੜੀ ਹੈ ਇਹਨਾਂ ਨੇ ਕੁਸ਼ਚਨ ਪੁੱਛਿਆ ਹੈਗਾ। ਦੇਖੋ ਚਾਈਲਡ ਬੈਨੀਫਿਟ ਦੇ ਬੈਨੀਫਿਟ ਜਿਹੜੇ ਹੈਗੇ, ਵਨ ਟਾਈਮ ਉਹਨਾਂ ਨੇ 300% ਜਿਹੜਾ ਦੇਣਾ ਸੀ ਉਹ ਅਗਲੇ ਮਹੀਨੇ ਯਾਨੀ ਮਈ ਦੇ ਅੰਦਰ ਆਉਣੇ ਹੈਗੇ ਆ। ਇਸ ਮਹੀਨੇ ਜਿਹੜੇ ਅਪ੍ਰੈਲ ਦੇ ਅੰਦਰ ਆਏ ਹੈਗੇ ਉਹ GST ਦਾ ਕ੍ਰੈਡਿਟ, ਜਿਹੜੇ ਜਿਹੜੇ ਫੈਮਿਲੀਜ਼ ਜਿਹੜੀਆਂ ਜਾਂ ਇੰਡੀਵਿਜੁਅਲ ਐਲੀਜੀਬਲ ਸੀ GST ਦੇ ਲਈ, ਉਹ ਅਪ੍ਰੈਲ ਦੇ ਵਿੱਚ ਉਹਨਾਂ ਨੂੰ ਆਲਰੇਡੀ ਪੇਮੈਂਟ ਆ ਚੁੱਕੀ ਹੈਗੀ ਹੈ। 9 ਅਪ੍ਰੈਲ ਦੇ ਕਰੀਬ ਤੇ ਉਹਨਾਂ ਦੀ ਪੇਮੈਂਟ ਰਿਲੀਜ਼ ਕੀਤੀ ਹੈਗੀ ਹੈ, ਲੇਕਿਨ ਜਿਹੜੀ ਚਾਈਲਡ ਬੈਨੀਫਿਟ ਸਪੈਸੀਫਿਕ ਪੇਮੈਂਟਸ ਹੈਗੀ ਹੈ ਉਹ ਅਗਲੇ ਮਹੀਨੇ ਦੇ ਵਿਚਕਾਰ ਜਿਹੜੀ ਤੁਹਾਡੀ ਪੇਮੈਂਟ ਆਉਣੀ ਹੈ ਉਹਦੇ ਵਿੱਚ ਐਡ ਹੋ ਕੇ ਆਉਣੀ ਹੈ ਜੀ।
ਜੀ ਠੀਕ ਹੈ ਵੀਰ ਜੀ, ਥੈਂਕ ਯੂ।
ਹਾਂਜੀ ਥੈਂਕ ਯੂ ਵੀਰ ਜੀ,
ਅਗਲੀ ਕਾਲ ਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ
ਜੀ ਭਾਜੀ।
ਹਾਂਜੀ
ਆਦਾਬਰ ਸਰ
ਜੀ, ਆਦਾਬਰ।
ਬਹੁਤ ਅੱਛੀ ਇੱਕ ਡਿਸਕਸ਼ਨ ਹੋ ਰਹੀ ਹੈ, ਲੇਕਿਨ ਯੇ ਬਾਤ ਬਿਲਕੁਲ ਆਪਕੇ ਕਾਰਨ ਨੇ ਕਹੀ ਹੈ ਕਿ ਹਮੇ ਮਾਲੂਮ ਹੋਣਾ ਚਾਹੀਏ ਕਿ ਹਮ ਕਿਸ ਕੇ ਲੀਏ ਅਪਲਾਈ ਕਰ ਸਕਤੇ ਹੈ, ਕਿਉਂਕਿ ਪੈਸੇ ਲੈਣਾ ਤੋ ਬਹੁਤ ਆਸਾਨ ਹੈ ਔਰ ਪੈਸੇ ਦੇਣਾ ਬਹੁਤ ਮੁਸ਼ਕਿਲ ਹੈ। ਔਰ ਯੇ ਉਨਵਾਨ ਬਦਲਤੇ ਹੋਏ ਪਰ ਦੋਸ਼ੀ ਰਸ ਕਰ ਦੇਤਾ ਹੂੰ, ਕੱਚੀਆਂ ਕੰਧਾਂ ਟਾਈਦਾ ਨਹੀਂ, ਕੱਚੀਆਂ ਕੰਧਾਂ ਟਾਈਦਾ ਨਹੀਂ, ਰੇਤੀ ਵਿੱਚ ਮਹਿਲ ਬਣਾਏਦਾ ਨਹੀਂ, ਰੇਤੀ ਵਿੱਚ ਮਹਿਲ ਬਣਾਏਦਾ ਨਹੀਂ, ਸੂਰਜ ਆਖਿਰ ਸੂਰਜ ਹੈ, ਬੜਲੀ ਵਾਂਗਰ ਛਾਈਦਾ ਨਹੀਂ, ਬੜਲੀ ਵਾਂਗ ਛਾਈਦਾ।
ਮੈਂ ਜਗਦੀਸ਼ ਜੀ ਥੋੜਾ ਜਿਹਾ ਮੈਂਸ਼ਨ ਕਰਦਾ ਕਿ ਜਿਹੜਾ ਇਹਨਾਂ ਨੇ ਇਸ ਤੋਂ ਪਹਿਲੇ ਵੀ ਕਾਲਰ ਨੇ ਮੈਂਸ਼ਨ ਕੀਤਾ ਸੀ ਕਿ ਜਿਨ੍ਹਾਂ ਨੇ ਬੈਨੀਫਿਟ ਅਪਲਾਈ ਕੀਤਾ ਅਗਰ ਉਹ ਐਲੀਜੀਬਲ ਨਹੀਂ ਹੈਗੇ ਤੇ ਗਵਰਨਮੈਂਟ ਨੇ ਹਾਲੇ ਤੱਕ ਇਹੀ ਕਿਹਾ ਹੈਗਾ ਕਿ ਵੀ ਉਹ ਇੱਕ ਕ੍ਰਿਮੀਨਲ ਅਫੈਂਸ ਮੰਨਿਆ ਜਾਏਗਾ ਅਗਰ ਉਹ ਇਸ ਚੀਜ਼ ਨੂੰ ਉਹ ਡਿਟੈਕਟ ਕਰ ਲੈਂਦੇ ਹੈਗੇ ਕਿ ਤੁਸੀਂ ਐਲੀਜੀਬਲ ਨਹੀਂ ਸੀ ਔਰ ਅਪਲਾਈ ਕੀਤਾ ਹੈਗਾ, ਤੁਹਾਨੂੰ ਪੈਸੇ ਤਾਂ ਮੋੜਨੇ ਪੈਣੇ ਹੀ ਹੈਗੇ ਆ।
ਕ੍ਰਿਮੀਨਲ ਅਫੈਂਸ ਲੱਗ ਗਿਆ ਤੇ ਸਟੂਡੈਂਟਸ ਦਾ ਤਾਂ ਕੈਰੀਅਰ ਖਰਾਬ ਹੋ ਜਾਊਗਾ।
ਹਾਂਜੀ, ਕਿਸੇ ਤੇ ਵੀ ਮਤਲਬ ਜਿਹੜਾ ਕ੍ਰਿਮੀਨਲ ਅਫੈਂਸ ਅਗਰ ਉਹਨਾਂ ਨੇ ਲਗਾ ਦਿੱਤਾ, ਕਿਉਂਕਿ ਹਾਲੇ ਤੱਕ ਇੰਟਰਸਟ ਔਰ ਪੈਨਲਟੀ ਦੀ ਸਰਵ ਦੇ ਉੱਤੇ ਕੋਈ ਗੱਲ ਨਹੀਂ ਹੈਗੀ, ਲੇਕਿਨ ਇਹ ਮੈਂਸ਼ਨ ਹੈਗਾ ਈਵਨ ਜਦੋਂ ਤੁਸੀਂ ਅਪਲਾਈ ਵੀ ਕਰਦੇ ਹੋ ਨਾ ਐਕਚੁਲੀ ਉਹਦੇ ਬਿਲਕੁਲ ਐਂਡ ਦੇ ਉੱਤੇ ਉਹਨਾਂ ਨੇ ਮੈਂਸ਼ਨ ਹੈਗਾ ਕਿ ਇਟਸ ਅ ਕ੍ਰਿਮੀਨਲ ਅਫੈਂਸ ਐਕਚੁਲੀ, ਤੁਹਾਨੂੰ ਪਤਾ ਹੈਗਾ ਇਸ ਚੀਜ਼ ਦੇ ਉੱਤੇ।
ਦੋ ਕਾਲ ਹੋਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅੱਗੇ ਲਵਾਂਗੇ। ਗਰੋਸਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ।
ਹਾਂਜੀ
ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਰਣਬੀਰ ਸਿੰਘ ਬੋਲ ਰਹੇ ਜੀ। ਰਣਬੀਰ ਸਿੰਘ ਬੋਲ ਰਹੇ ਜੀ। ਅੱਛਾ, ਮੇਰੀ ਇੱਕ ਰਿਕੁਐਸਟ ਆ ਕਿ ਬਈ ਜਿਹੜੇ ਵਰਕਰ ਜਿਹੜੇ ਟਰੱਕ ਡਰਾਈਵਰ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਇਸ ਟਾਈਮ, ਜਿਵੇਂ ਨਰਸਾਂ ਵੀ ਹੋ ਗਈਆਂ, ਡਾਕਟਰਸ ਵੀ ਹੋ ਗਏ, ਹੋਸਪਿਟਲ ਦੇ ਆਪਣੇ ਡਰਾਈਵਰ ਹੋ ਗਏ ਜਿਹੜੇ ਪੇਸ਼ੈਂਟ ਨੂੰ ਲੈ ਕੇ ਆਉਂਦੇ ਨੇ, ਜਾਂ ਕਲੀਨਰਸ ਹੋ ਗਏ ਹੋਸਪਿਟਲ ਚ, ਤੇ ਉਹਨਾਂ ਵਾਸਤੇ ਵੀ ਕੋਈ ਗੌਰਮੈਂਟ ਵੱਲੋਂ ਫੰਡ ਵਗੈਰਾ ਇਸ਼ੂ ਕਰਨਾ ਚਾਹੀਦਾ ਆ, ਕਿਉਂਕਿ ਜਿਹੜੇ ਹੁਣ ਟਰੱਕਰਸ ਨੇ ਉਹ ਅਮਰੀਕਾ ਤੋਂ ਫੂਡ ਵਗੈਰਾ ਸਾਰੀ ਸਪਲਾਈ ਚੇਨ ਲੈ ਕੇ ਆਉਂਦੇ ਆ, ਤੇ ਸਿਟੀ ਦੇ ਵਿੱਚ ਆ ਕੇ ਸਾਡੇ ਦੂਜੇ ਭਰਾ ਟਰੱਕਰਸ ਉਹਨੂੰ ਡੋਰ ਟੂ ਡੋਰ, ਸਟੋਰ ਟੂ ਸਟੋਰ ਉਹ ਡਿਲੀਵਰ ਕਰਦੇ ਆ, ਨਾਲੇ ਉਹ ਸਫ਼ਰ ਕਰਦੇ ਆ ਫੂਡ ਵਾਸਤੇ ਮਕਡੋਨਲਡ ਟਿਮ ਵਗੈਰਾ, ਤੇ ਉਹਨਾਂ ਨੂੰ ਪੂਰੀ ਫੈਸਿਲਿਟੀ ਨਹੀਂ ਮਿਲਦੀ, ਤੇ ਜਿਹੜੇ ਉਹਨਾਂ ਦੇ ਘਰ ਨੇ ਘਰਾਂ ਦੇ ਵਿੱਚ ਦੇਖੋ ਹਰ ਇੱਕ ਬੰਦੇ ਨੇ ਜਿਹਨੇ ਘਰ ਲਿਆ ਉਹਨੇ ਬੇਸਮੈਂਟ ਦਿੱਤੀ ਆ ਆਪਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ, ਤਾਂ ਕਿ ਉਹ ਆਪਦੇ ਜਿਹੜੇ ਅਸੈਂਸ਼ੀਅਲ ਉਹਦੇ ਯੂਟੀਲਿਟੀ ਬਿੱਲਸ ਆ ਜਾਂ ਮੋਰਗੇਜ ਆ ਜਾਂ ਹੋਰ ਖਰਚਿਆਂ ਨੂੰ ਉਹ ਕੰਪਨਸੇਟ ਕਰ ਸਕੇ ਬੇਸਮੈਂਟ ਦੇ ਰੈਂਟ ਦੇ ਨਾਲ।
ਜੀ 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 ਜੀ,
ਤੇ ਉਹ ਬੇਸਮੈਂਟ ਵਾਲਿਆਂ ਨੂੰ ਵੀ ਫੈਸਿਲਿਟੀ ਮਿਲ ਗਈ ਕਿ ਬਈ ਤੁਸੀਂ ਹਜੇ ਰੈਂਟ ਨਹੀਂ ਦੇਣਾ, ਉਹ ਵੀ ਫਨ ਕਰਦੇ ਨੇ, ਉਧਰੋਂ ਬੇਸਮੈਂਟ ਦੀ ਇਨਕਮ ਆਉਣੀ ਬੰਦ ਹੋ ਗਈ, ਤੇ ਉਧਰੋਂ ਟਰੱਕਾਂ ਦੇ ਵੀ ਕੰਮ ਹੁਣ ਡੇ ਬਾਈ ਡੇ ਘਟਦੇ ਜਾਂਦੇ ਨੇ, ਜਿਹੜੇ ਵੀਕ ਦੇ ਅੱਗੇ 2-3 ਗੇੜੇ ਲੱਗਦੇ ਸੀ ਹੁਣ 1 ਮਸਾਂ ਲੱਗਦਾ ਆ, ਤੇ ਹੁਣ ਬਾਕੀ ਮੋਰਗੇਜ ਤਾਂ ਉਹ ਜਿਹੜਾ ਟਰੱਕਰ ਆ ਉਹਨੇ ਘਰ ਲਿਆ ਆ ਉਹਨੇ ਮੋਰਗੇਜ ਵੀ ਦੇਣੀ ਆ, ਜੇ ਟਰੱਕ ਉਹਦੇ ਕੋਲ ਆ ਤੇ ਉਹਨੇ ਟਰੱਕ ਦੀ ਪੇਮੈਂਟ ਵੀ ਦੇਣੀ ਆ, ਹੋਰ ਘਰ ਦੇ ਸਾਰੇ ਖਰਚੇ ਯੂਟੀਲਿਟੀ ਵੀ ਦੇਣੀ ਆ। ਮੇਰਾ ਕਹਿਣ ਦਾ ਮਤਲਬ ਕਿ ਵੀ ਆ ਜਿਹੜੇ ਟਰੱਕਰ ਮੇਰੇ ਭਰਾ ਨੇ ਤੇ ਪਲੱਸ ਜਿੰਨੇ ਦੂਸਰੇ ਫਰੰਟ ਲਾਈਨ ਤੇ ਕੰਮ ਕਰਦੇ ਨੇ ਅਸੈਂਸ਼ੀਅਲ ਗੁਡਸ ਚ ਆ ਜਾਂਦੇ ਨੇ ਉਹਨਾਂ ਵਾਸਤੇ ਵੀ ਤੁਹਾਨੂੰ ਵੀ ਔਰ ਸਾਰੇ ਟਰੱਕਰ ਭਰਾਵਾਂ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਵੀ ਮਿਲ ਕੇ ਆਵਾਜ਼ ਉਠਾਓ ਕਿ ਕਿਉਂਕਿ ਗੌਰਮੈਂਟ
ਠੀਕ ਹੈ। ਤੁਹਾਡਾ ਕੁਐਸਚਨ ਸਮਝ ਚੁੱਕਿਆ ਵੀਰ ਜੀ, ਔਰ ਮੇਰਾ ਖਿਆਲ ਹੈ ਆਪਣੇ ਗਰੋਵਰ ਸਾਹਿਬ ਦੇ ਤਾਂ ਨਹੀਂ, ਜੇ ਇਹਨਾਂ ਨੇ ਕੋਈ ਗੱਲ ਕਹਿਣੀ ਕਹਿ ਦੇਣ, ਦੋ ਕਾਲਰ ਹੋਰ ਨੇ, ਪਰ ਇਸ ਗੱਲ ਤੋਂ ਇਹਨਾਂ ਦੀ ਗੱਲਬਾਤ ਤੋਂ ਬਾਅਦ ਮੈਂ ਤੁਹਾਡੀ ਗੱਲ ਦਾ ਜ਼ਰੂਰ ਜਵਾਬ ਦੇਵਾਂਗੇ ਕਿ ਹਾਊ ਡੂ ਆਈ ਫੀਲ। ਜੀ ਗਰੋਵਰ ਸਾਹਿਬ,
ਮੈਂ ਥੋੜ੍ਹਾ ਜਿਹਾ ਮੈਂਸ਼ਨ ਕਰਦਾ ਕਿ ਦੇਖੋ ਅਸੀਂ ਪਹਿਲੇ ਤੇ ਜਿਹੜੇ ਹੈਗੇ ਆ ਪਿੱਛੇ ਵੀ ਕਾਫੀ ਵਾਰੀ ਅਸੀਂ ਇਸ ਚੀਜ਼ ਨੂੰ ਮੈਂਸ਼ਨ ਕਰ ਚੁੱਕੇ ਹੈਗੇ ਆ ਕਿ ਅਸੀਂ ਸਭ ਜਿਹੜੇ ਹੈਗੇ ਆ ਇਸ ਟਾਈਮ ਦੇ ਉੱਤੇ ਟਰੱਕ ਡਰਾਈਵਰ ਵੀਰਾਂ ਨੂੰ ਆਪਣਾ ਸੈਲੂਟ ਕਰਦੇ ਹੈਗੇ ਆ। ਲੇਕਿਨ ਹੁਣ ਇੱਥੇ ਜਿਹੜੀ ਜਿਹੜੀ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਹੈ, ਜਿਹੜੀ ਇਹਨਾਂ ਨੇ ਬੇਸਮੈਂਟ ਦੀ ਗੱਲ ਕੀਤੀ ਹੈਗੀ ਹੈ ਨਾ, ਮੈਨੂੰ ਬੜੇ ਸਾਰੇ ਫੋਨ ਆਏ ਕਿ ਜਿਹੜੀ ਜਿਨ੍ਹਾਂ ਨੇ ਬੇਸਮੈਂਟ ਆਪਣੀ ਰੈਂਟ 'ਤੇ ਦਿੱਤੀ ਹੈਗੀ ਹੈ ਔਰ ਉਹ ਕੈਸ਼ ਰੈਂਟ 'ਤੇ ਦਿੱਤੀ ਹੈਗੀ ਹੈ, ਐਕਚੁਲੀ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਆ ਰਹੀ ਹੈਗੀ ਹੈ ਕਿਉਂਕਿ ਦੇਖੋ ਔਰ ਉਹ ਜਿਹੜੇ ਕੈਸ਼ 'ਤੇ ਰਹਿ ਰਹੇ ਸੀ ਮੋਸਟਲੀ ਬੰਦੇ ਉਹ ਕੈਸ਼ 'ਤੇ ਕੰਮ ਵੀ ਕਰ ਰਹੇ ਸੀ ਐਕਚੁਲੀ, ਇਸ ਲਈ ਬੇਸਮੈਂਟ ਦਾ ਉਹ ਅੱਗੇ ਰੈਂਟ ਵੀ ਜਿਹੜਾ ਕੈਸ਼ 'ਤੇ ਉਹ ਦਿੰਦੇ ਸੀ। ਲੇਕਿਨ ਜਿਨ੍ਹਾਂ ਨੇ ਜਿਹੜੇ ਵੀ ਨੀਚੇ ਬੇਸਮੈਂਟ 'ਤੇ ਰਹਿ ਰਹੇ ਨੇ ਉਹ ਵੀ ਮੋਸਟਲੀ ਬੰਦੇ ਜਿਹੜੇ ਹੈਗੇ ਆ ਉਹ ਸਰ ਬੈਨੀਫਿਟ ਦੇ ਲਈ ਐਲੀਜੀਬਲ ਹੈਗੇ ਅਤੇ ਐਸ ਸੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਰੈਂਟ ਪੇ ਕਰਨ ਦੇ ਲਈ, ਅਨਲੈਸ ਕਿ ਕੋਈ ਹੋਰ ਜ਼ਿਆਦਾ ਪ੍ਰੋਬਲਮ ਉਹਨਾਂ ਦੀ ਨਾ ਹੋਏ। ਅਤੇ
ਗਰੋਵਰ ਸਾਹਿਬ ਥੋੜ੍ਹਾ ਸ਼ਾਰਟ ਰੱਖੀਏ, ਆਪਾਂ ਤਿੰਨ ਕਾਲਾਂ ਨੇ, ਬਸ ਤਿੰਨ ਕਾਲਾਂ ਹੀ ਹੋਰ ਲਵਾਂਗੇ, ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਅਤੇ 9:40 ਦੇ ਉੱਤੇ ਸਾਡੀ ਵਿਸ਼ੇਸ਼ ਗੱਲਬਾਤ ਹੋਵੇਗੀ, ਇੱਕ ਉਹ ਵੀ ਤੁਸੀਂ ਸੁਣਨੀ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਪਲੀਜ਼ ਸ਼ਾਰਟ ਰੱਖਿਓ ਆਪਣਾ ਕੁਐਸਚਨ। ਹੈਲੋ
ਜੀ, ਜੀ ਜੀਐਸਟੀ ਦਾ ਅਜੇ ਚੈੱਕ ਨਹੀਂ ਆਇਆ ਸਾਨੂੰ, ਜਦੋਂ ਚੈੱਕ ਆਉਂਦਾ ਹੁੰਦਾ, ਲਾਸਟ ਚੈੱਕ ਮਾਰਚ ਦੀ ਸੋਰੀ ਅਪ੍ਰੈਲ ਦੀ 3rd ਨੂੰ ਆਇਆ ਸੀ, ਉਸ ਤੋਂ ਬਾਅਦ ਜਿਹੜਾ ਇਹ ਆਪਣਾ ਸਾਨੂੰ ਅਜੇ ਪੈਸੇ ਆਏ ਨੀ, ਜਿਹੜੇ ਰਿਲੀਫ ਫੰਡ ਆਉਂਦਾ ਹੈਗਾ ਜਿਹੜਾ 300 ਜਾਂ 400 ਆਉਂਦਾ ਹੈਗਾ ਫੈਮਿਲੀ ਨੂੰ।
ਓਕੇ ਜੀ, ਠੀਕ ਹੈ ਜੀ, ਗਰੋਵਰ ਸਾਹਿਬ ਥੈਂਕ ਯੂ
ਜੀ। ਜੀਐਸਟੀ ਦੇ ਜਿਹੜੇ ਹੈਗੇ ਆ ਉਹਨਾਂ ਨੇ ਚੈੱਕ ਰਿਲੀਜ਼ ਕਰ ਦਿੱਤੇ ਹੈਗੇ ਆ, ਇਹਨਾਂ ਨੂੰ ਕੀ ਕਰਨਾ ਚਾਹੀਦਾ, ਮੈਂ ਇੱਕ ਨੰਬਰ ਦਿੰਦਾ 1-800-959-8281 ਦੇ ਉੱਤੇ ਕਾਲ ਕਰਕੇ ਫਾਈਂਡ ਆਊਟ ਕਰ ਲਿਆ ਜਾਏ।
1-800-959-8281
ਹਾਂਜੀ, ਮੈਨੂੰ ਨਾ ਮੇਰੇ ਕੁਐਸਚਨ ਤੇ ਤੁਹਾਡੀ ਓਪੀਨੀਅਨ ਚਾਹੀਦੀ ਆ ਕਿ ਉਦੋਂ ਤਾਂ ਗਵਰਨਮੈਂਟ ਵਧੀਆ ਕਰ ਰਹੀ ਆ ਹਰ ਖੇਤਰ ਦੇ ਵਿੱਚ, ਜਿੱਦਾਂ ਜਿੱਦਾਂ ਦੇ ਰਹੀ ਆ ਬੈਨੀਫਿਟਸ ਲੋਕਾਂ ਨੂੰ, ਪਰ ਜਿਹੜਾ ਇਹ ਬੈਨੀਫਿਟ ਨਵਾਂ ਸਟੂਡੈਂਟਸ ਦਾ ਇੱਥੇ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਉਹ ਡਿਫਰੈਂਸ ਆ ਰਿਹਾ 2000 ਤੇ 1250 ਦਾ, ਕੀ ਤੁਸੀਂ ਇੱਕ ਬੁੱਧੀਜੀਵੀ ਜਾਂ ਆਪਣੀ ਕਮੇਟੀ ਦੇ ਵਿੱਚ ਬੜੇ ਵੈਲ ਨੋਨ ਪਰਸਨੈਲਿਟੀ ਆ, ਤੁਸੀਂ ਇਹਦੇ ਵਿੱਚ ਜੇ ਖਿੱਚ ਧੂ ਜਿਹੜੀ ਅੱਗੇ ਹੀ ਬਹੁਤ ਜ਼ਿਆਦਾ ਆ ਆਪਣੇ ਵਿੱਚ ਪਾੜਾ ਕਾਫੀ ਆ, ਇਹਦੇ ਨਾਲ ਤੁਸੀਂ ਕੀ ਸੋਚਦੇ ਆ ਕਿ ਵਧੂਗਾ ਕਿੱਧਰ ਨੂੰ ਜਾਊਗਾ?
ਇਹਦੇ ਤੇ ਗਰੋਵਰ ਸਾਹਿਬ ਨੇ ਆਪਣੀ ਗੱਲ ਕਰ ਦਿੱਤੀ ਸੀ ਕਿ ਇਹ ਇੰਬੈਲੈਂਸ ਹੈ, ਇਹ ਜਿਹੜੀ ਗਵਰਨਮੈਂਟ ਦੀ ਅਪਰੋਚ ਹੈ ਇਸ ਸਮੇਂ ਇੰਬੈਲੈਂਸ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ 20 ਘੰਟੇ ਕੰਮ ਕਰ ਸਕਦੇ ਸਨ $1100-1150 ਪਰ ਆਪਣੇ ਉਹ ਮੰਥ ਕਮਾ ਸਕਦੇ ਸੀ, ਉਹ ਤਾਂ ਲੈ ਰਹੇ ਨੇ $2000, ਔਰ ਜਿਹੜੇ ਕੈਨੇਡੀਅਨ ਬੋਰਨ ਬੱਚੇ ਨੇ ਜਿਹੜੇ 40 ਘੰਟੇ ਆ ਉਸ ਤੋਂ ਵੀ ਵੱਧ ਕੰਮ ਕਰ ਸਕਦੇ ਨੇ, ਉਹਨਾਂ ਨੂੰ ਮਿਲਣਾ 1250। ਦਿਸ ਇਜ਼ ਐਨ
ਇੰਬੈਲੈਂਸ। ਇਹਦੇ ਨਾਲ ਜਗਦੀਸ਼ ਜੀ ਮੈਨੂੰ ਇੱਕ ਖਦਸ਼ਾ ਹੁਣ ਮੈਨੂੰ ਤਾਂ ਇਹ ਖੜ ਗਿਆ ਹੈ ਕਿ ਇਹ ਦੁਬਾਰਾ ਇੱਕ ਕਿਸਮ ਦੇ ਨਾ ਹਾਲਾਤ ਖਰਾਬ ਜਿਹਾ ਹੋਣਗੇ ਫਿਰ ਕਮਿਊਨਿਟੀ ਦੇ ਵਿੱਚ ਤਾਂ ਇਹਨਾਂ ਬੱਚਿਆਂ ਦੇ ਵਿੱਚ।
ਇਦੋਂ ਬਾਅਦ ਥੋੜੀ ਜਿਹੀ ਮੈਂ ਗੱਲ ਕਰ ਦਿੱਤੀ, ਫਿਰ ਕਹਿਣਾ ਜੀ ਇਹ ਲਿਬਰਲ ਨੂੰ ਕੰਡੈਮ ਕਰਦਾ, ਇਹ ਕੰਜ਼ਰਵੇਟਿਵ ਦੀ ਬੋਲੀ ਬੋਲਦਾ ਆ।
ਧੰਨਵਾਦ ਜੀ, ਧੰਨਵਾਦ।
ਆਲਰਾਈਟ, ਮੈਂ ਥੋੜਾ ਜਿਹਾ ਮੈਂਸ਼ਨ ਕਰਦਾ ਜਗਦੀਸ਼ ਜੀ ਅਤੇ ਕਿ ਜਿਹੜਾ ਜਿਹੜਾ ਕੀ ਹੁਣ ਟੈਕਸ ਜਾਂ ਬੈਨੀਫਿਟ ਅਸੀਂ ਲੈ ਰਹੇ ਹੈਗੇ ਡੈਫੀਨੇਟਲੀ ਉਹ ਗਵਰਨਮੈਂਟ ਨੇ ਸਾਡੇ ਤੋਂ ਹੀ ਵਾਪਿਸ ਲੈਣਾ ਹੈਗਾ, ਤੇ ਆਈ ਐਮ ਅਫਰੇਡ ਕਿ ਆਉਣ ਵਾਲੇ ਟਾਈਮ ਹੀ ਸਾਡਾ GST ਦਾ ਜਿਹੜਾ ਰੇਟ ਹੈਗਾ 13% ਤੋਂ 15% ਜਾਂ 16% ਨਾ ਹੋ ਜਾਏ।
ਜੀ 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 15-16% ਹੋਵੇਗਾ, ਪਲੱਸ ਜਿਹੜੇ ਹੋਰ ਹਾਈ ਇਨਕਮ ਅਰਨਰ ਆ ਜਿਵੇਂ ਮੈਂ 50% ਟੈਕਸ ਬ੍ਰੈਕਟ ਦੇ ਵਿੱਚ ਆ ਜਾਂਦਾ, ਕਈ ਵਾਰੀ ਹੋਰ ਬਹੁਤ ਸਾਰੇ ਸਾਡੇ ਰਿਐਲਟਰ ਭਰਾ ਨੇ ਜਿਹੜੇ 50% ਟੈਕਸ ਬ੍ਰੈਕਟ ਦੇ ਵਿੱਚ ਆ ਜਾਂਦੇ ਨੇ, ਇਮੈਜਿਨ ਕਰੋ ਕਿ 1.5-2 ਲੱਖ ਡਾਲਰ ਟੈਕਸ ਦੇ ਵਿੱਚ ਹੀ ਚਲਾ ਜਾਂਦਾ, $1,00,000 ਟੈਕਸ ਦੇ ਵਿੱਚ ਹੀ ਚਲਾ ਜਾਂਦਾ ਆ, ਉਹ ਉਦੋਂ ਹੋਰ ਹਾਈਟ ਹੋਣਾ ਆ ਫਿਰ।
ਬਿਲਕੁਲ ਬਿਲਕੁਲ, ਇਹਦੇ ਵਿੱਚ ਥੋੜਾ ਜਿਹਾ ਗਵਰਨਮੈਂਟ ਨੂੰ ਥੋੜਾ ਜਿਹਾ ਨਾ ਇਫੈਕਟਿਵਨੈਸ ਦਿਖਾਉਣੀ ਪੈਣੀ ਹੈ, ਕਿਉਂਕਿ ਬੈਲੈਂਸ ਜਿਹਾ ਕ੍ਰੀਏਟ ਕਰਨਾ ਪੈਣਾ ਹੈਗਾ ਕਿ ਇੱਕ ਤਰਫ ਜਿਹੜੇ ਬੰਦੇ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ 54% ਦੇ ਕਰੀਬ ਟੈਕਸ ਦੇਣਾ ਪੈਂਦਾ ਹੈਗਾ ਇੱਕ ਸਟੇਜ ਤੋਂ ਬਾਅਦ। ਔਰ ਜਿਹੜੇ ਕਿ ਕਾਫੀ ਇੰਡੀਵਿਜੁਅਲ ਐਸੇ ਹੈਗੇ ਕਿ ਜਿਹੜੇ ਕੈਸ਼ ਤੇ ਕੰਮ ਕਰ ਰਹੇ ਹੈਗੇ ਆ, ਜਿਹੜੇ ਕੰਮ ਨਹੀਂ ਉਸ ਚੀਜ਼ ਨੂੰ ਕਰ ਰਹੇ ਔਰ ਇਸ ਚੀਜ਼ ਦਾ ਉਹ ਅਨਨੋਨ ਜਿਹੜਾ ਬੈਨੀਫਿਟ ਜਿਹੜਾ ਹੈਗਾ ਉਹ ਚੁੱਕਦੇ ਹੈਗੇ ਆ।
ਗਰੋਵਰ ਸਾਹਿਬ ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ, ਧੰਨਵਾਦ। ਔਰ ਆਪਣਾ ਨੰਬਰ ਦੇ ਦਿਓ ਪਲੀਜ਼।
ਜੀ ਮੇਰਾ ਨੰਬਰ ਹੈਗਾ ਜੀ, ਮੈਂ ਨੰਬਰ ਦੇਣ ਤੋਂ ਪਹਿਲਾਂ ਇੱਕ ਵਾਰੀ ਰਿਕੁਐਸਟ ਕਰਦਾ ਕਿ ਅਗਰ ਕਿਸੇ ਨੇ ਵੀ ਫੋਨ ਕਰਨਾ ਹੈ ਉਹ 10:30 ਤੋਂ ਬਾਅਦ ਪਲੀਜ਼ ਫੋਨ ਕਰਿਆ ਜੇ
905-247-0193 ਔਰ ਗਰੋਵਰ ਸਾਹਿਬ ਨਾਲ ਹੁਣ ਜੇਕਰ ਕਿਸੇ ਹੋਰ ਸਾਡੇ ਕਾਲਰ ਨੇ ਗੱਲ ਕਰਨੀ ਹੈ 10:30 ਤੋਂ ਇਹਨਾਂ ਨੂੰ ਇਸ ਨੰਬਰ ਦੇ ਉੱਤੇ ਕਾਲ ਕਰ ਲੈਣ 905-247-0193 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਕਰ ਸਕਦੇ। ਇੱਕ ਮੇਰੇ ਵੀਰ ਨੇ ਗੱਲ ਕੀਤੀ ਜਿਹੜੇ ਫਰੰਟ ਲਾਈਨ ਦੇ ਉੱਤੇ ਇਸ ਸਮੇਂ ਕੰਮ ਕਰ ਰਹੇ ਨੇ, ਠੀਕ ਹੈ, ਵੀ ਸਲੂਟ ਦੈਮ, ਦੇ ਡਿਜ਼ਰਵ ਲਾਟ ਆਫ ਰਿਸਪੈਕਟ ਫਰੋਮ ਆਸ ਫਰੋਮ ਐਵਰੀਵਨ। ਔਰ ਤੁਸੀਂ ਇੱਕ ਪਲ ਦੇ ਲਈ ਆਪਣੇ ਆਪ ਨੂੰ ਸੋਚਣਾ ਕਿ ਅੱਜ ਇਹ ਜਿਹਨੂੰ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਥਰਡ ਵਰਲਡ ਵਾਰ ਇਸ ਸਮੇਂ ਚੱਲ ਰਹੀ ਹੈ, ਇਹਦੇ 'ਚ ਜਿਹੜੇ ਫੌਜੀ ਨੇ ਉਹ ਤੁਸੀਂ ਹੋ। ਅਸੀਂ ਬਹੁਤ ਵਾਰ ਪਿਛਲੇ ਸਮਿਆਂ ਦੇ ਵਿੱਚ ਮੈਂ ਆਰਟੀਕਲ ਵੀ ਲਿਖੇ ਦੇ ਤੇ ਕਿ ਜਿਹੜੇ ਸਾਡੇ ਮਿਲਟਰੀ ਵਾਲੇ ਕੈਨੇਡੀਅਨ ਮਿਲਟਰੀ ਦੇ ਲੋਕ ਨੇ ਉਹਨਾਂ ਨੂੰ ਜਿਵੇਂ ਇੰਡੀਆ 'ਚ ਪੈਨਸ਼ਨ ਮਿਲਦੀ ਆ ਕੋਈ ਐਕਸਟਰਾ ਪੈਨਸ਼ਨ ਨਹੀਂ ਮਿਲਦੀਗੀ, ਉਹਨਾਂ ਨੂੰ ਜਿਹੜੀ ਸੈਲਰੀ ਇੱਥੇ ਹੋਰ ਇੰਪਲਾਈ ਨੂੰ ਮਿਲਦੀ ਹੈ ਉਸੇ ਤਰ੍ਹਾਂ ਸੈਲਰੀ ਮਿਲਦੀ ਹੈ, ਜਿਵੇਂ ਤੁਹਾਨੂੰ CPP ਮਿਲਦੀ ਹੈ ਉਵੇਂ ਉਹਨਾਂ ਨੂੰ CPP ਮਿਲਦੀ ਹੈ, ਭਾਵੇਂ ਉਹਨਾਂ ਦੇ ਸੱਟ ਲੱਗ ਜਾਂਦੀ ਸੀ ਜਾਂ ਕੁਛ ਹੋਰ ਹੋ ਜਾਂਦਾ ਸੀਗਾ ਉਹਨਾਂ ਨੂੰ ਕੋਈ ਐਕਸਟਰਾ ਬੈਨੀਫਿਟਸ ਨਹੀਂ, ਗੋਲੀ ਨਾਲ ਲੱਤ ਉੱਡ ਗਈ ਜਾਂ ਕੁਛ ਹੋਰ ਹੋ ਗਿਆ, ਕੰਜ਼ਰਵੇਟਿਵ ਨੇ ਕੀਤਾ ਸੀ ਲੰਪ ਸੰਪ ਦੇ ਦਿੱਤਾ ਜਾਵੇਗਾ ਉਹ ਵੀ ਜਿਹੜਾ ਇੰਸ਼ੋਰੈਂਸ ਨੇ ਪੇ ਕਰਨਾ ਉਹ, ਅਤੇ ਇਹਦੇ 'ਤੇ ਸਾਡੇ ਜਿਹੜੇ ਸਰਵਿਸਮੈਨ ਨੇ ਇੱਥੇ ਯੂਨੀਫੋਰਮ ਦੇ ਅਤੇ ਮੈਨ ਦਿਨ ਦੇ ਯੂਨੀਫੋਰਮ ਅਤੇ ਰਿਟਾਇਰਡ ਨੇ ਜਿਹੜੇ ਆਰਮੀ ਦੇ ਲੋਕ, ਉਹਨਾਂ ਨੇ 2015 ਦੇ ਵਿੱਚ ਹਾਰਪਰ ਗਵਰਨਮੈਂਟ ਦੇ ਖਿਲਾਫ਼ ਬੜੀ ਵੱਡੀ ਮੁਹਿੰਮ ਵਿੱਢੀ ਸੀਗੀ ਕਿ ਸਾਨੂੰ ਪ੍ਰੋਪਰ ਜਿਹੜੇ ਹੋਰ ਐਕਸਟਰਾ ਬੈਨੀਫਿਟਸ ਮਿਲਣੇ ਆ, ਉਦੋਂ ਕਿਸੇ ਨੇ ਹੋਰਾਂ ਲੋਕਾਂ ਨੇ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਸੀਗਾ। ਲਿਬਰਲਸ ਨੇ ਉਹਨਾਂ ਨੂੰ ਬਹੁਤ ਲਾਰੇ ਲਾਏ ਸੀਗੇ ਪਰ ਉਹ ਵੀ ਬਿਲਕੁਲ ਹੁਣ ਉਸ ਤੋਂ ਕਿਤੇ ਵੱਧ ਲਿਬਰਲ ਤੋਂ ਨਾਰਾਜ਼ ਨੇ ਜਿੰਨੇ ਉਹ ਹਾਰਪਰ ਤੋਂ ਨਾਰਾਜ਼ ਸੀਗੇ। ਸੋ ਜਿਹੜੇ ਹੁਣ ਇਸ ਸਮੇਂ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ ਨੇ, ਜਿਹੜੇ ਸ਼ਾਮ ਨੂੰ ਜਾਂ ਦੂਜੇ ਹਫ਼ਤੇ ਬਾਅਦ ਆਪਣੇ ਘਰ ਵੀ ਆ ਜਾਂਦੇ ਨੇ, ਜਸਟ ਥਿੰਕ ਅਬਾਊਟ ਇਟ, ਜੇ ਕਿਤੇ ਇਹ ਜਿਹੜੀ ਜਿਸ ਤਰ੍ਹਾਂ ਵਾਰ ਲੱਗਦੀ ਆ ਉਸ ਤਰ੍ਹਾਂ ਵਾਰ ਲੱਗਦੀ ਹੁੰਦੀ ਤਾਂ ਜਿਹੜੇ ਸਾਡੇ ਫੌਜੀ ਉਸ ਸਮੇਂ ਫਰੰਟ ਲਾਈਨ ਦੇ ਉੱਤੇ ਲੜਦੇ ਹੁੰਦੇ ਨੇ ਜਾਂ ਲੜਦੇ ਹੋਣੇ ਸੀਗੇ, ਕੀ ਅਸੀਂ ਉਹਨਾਂ ਬਾਰੇ ਇਹ ਗੱਲਾਂ ਸਾਰੀਆਂ ਸੋਚਣੀਆਂ ਸੀ ਕਿ ਜਿਹੜੇ ਸਾਡੇ ਵਿੱਚੋਂ ਉੱਠ ਕੇ ਗਏ ਹੋਏ ਲੋਕ ਇਸ ਸਮੇਂ ਬਾਰਡਰ ਦੇ ਉੱਤੇ ਨੇ, ਗੋਲੀਆਂ ਦੇ ਸਾਹਮਣੇ ਖੜ੍ਹੇ ਨੇ, ਜਾਂ ਕਿਤੇ ਉਹ ਰੇਗਿਸਤਾਨ ਦੇ ਵਿੱਚ ਨੇ ਜਾਂ ਕਿਤੇ ਜੰਗਲਾਂ ਦੇ ਵਿੱਚ ਨੇ ਜਾਂ ਕਿਤੇ ਪਹਾੜਾਂ ਦੇ ਵਿੱਚ ਨੇ, ਔਰ ਉਹ ਦਿਨ ਭਰ ਰਾਤ ਲੱਗੇ ਹੋਏ ਨੇ, ਨਾ ਉਹ ਹਫ਼ਤੇ ਬਾਅਦ ਘਰ ਆਉਂਦੇ ਨੇ, ਨਾ 2 ਦਿਨਾਂ ਬਾਅਦ, ਨਾ 4 ਦਿਨਾਂ ਬਾਅਦ ਘਰ ਆਉਂਦੇ ਨੇ, ਔਰ ਨਾ ਉਹਨਾਂ ਨੂੰ ਉੱਥੇ ਕੋਈ ਟਿਮ ਹੋਟਨ ਹੈ, ਨਾ ਉੱਥੇ ਕੋਈ ਹੋਰ ਰੈਸਟੋਰੈਂਟ ਹੈ, ਨਾ ਕੁਛ ਹੋਰ ਹੈ। ਜਿਹੜਾ ਉਹਨਾਂ ਨੂੰ ਰਾਸ਼ਨ ਮਿਲਦਾ ਆ ਉਹ ਉਹਨਾਂ ਨੇ ਪਿੱਠੂ ਦੇ ਉੱਤੇ ਬੰਨਿਆ ਹੋਇਆ, ਉਹ ਲੈ ਕੇ ਚਾਕੇ ਨਾਲ ਤੁਰਦੇ ਨੇ ਅਤੇ ਖਾਂਦੇ ਨੇ, ਆਪਣੇ ਦੇਸ਼ ਦੀ ਸੁਰੱਖਿਆ ਦੇ ਵਿੱਚ ਉਹ ਲੱਗੇ ਹੋਏ ਨੇ। ਜਸਟ ਥਿੰਕ ਯੂਅਰ ਸੈਲਫ ਇਨ ਟੂ ਦੈਟ ਪੁਜੀਸ਼ਨ ਕਿ ਅੱਜ ਤੁਸੀਂ ਇਸ ਮੁਲਕ ਦੇ ਫੌਜੀ ਹੋ, ਅੱਜ ਤੁਸੀਂ ਇਸ ਮੁਲਕ ਨੂੰ ਪ੍ਰੋਟੈਕਟ ਕਰ ਰਹੇ ਹੋ, ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਹੋ, ਆਪਣੇ ਲੋਕਾਂ ਨੂੰ ਸਰਵ ਕਰ ਰਹੇ ਹੋ। ਔਰ ਜਦੋਂ ਉਹਨਾਂ ਨੇ ਗੁਹਾਰ ਲਾਈ ਸੀਗੀ ਕਿ ਸਾਨੂੰ ਜੇ ਅਸੀਂ ਫੌਜ 'ਚ ਜਾਂਦੇ ਹਾਂ, ਸਾਡੀ ਉਹਨਾਂ ਦੀ ਇੰਨੀ ਮਾਨਸਿਕਤਾ ਜਿਹਨੇ ਸਾਰੀ ਦਿਹਾੜੀ ਗੋਲੀਆਂ ਦੀਆਂ ਆਵਾਜ਼ਾਂ ਸੁਣਨੀਆਂ ਔਰ ਗੋਲੀਆਂ ਸੀਨੇ ਵਿੰਨਦੇ ਦੇਖਣੀਆਂ ਨੇ ਔਰ ਲੋਕਾਂ ਦੀਆਂ ਚੀਕਾਂ ਸੁਣਨੀਆਂ ਨੇ ਔਰ ਟੋਰਚਰ ਹੁੰਦੇ ਲੋਕ ਦੇਖਣੇ ਨੇ, ਉਹਨਾਂ ਦੀ ਕਿੰਨੇ ਸਾਡੇ ਚਾਹੇ ਅਮੈਰੀਕਨ ਫੌਜੀ ਆ, ਕੈਨੇਡੀਅਨ ਫੌਜੀ ਆ, ਕਿਸੇ ਵੀ ਮੁਲਕ ਦੇ ਫੌਜੀ ਨੇ, ਉਹਨਾਂ ਦੀ ਮਾਨਸਿਕਤਾ ਦੇ ਉੱਤੇ ਰਿਟਾਇਰ ਹੋਣ ਤੋਂ ਬਾਅਦ ਕੀ ਅਸਰ ਉਹਨਾਂ ਦੇ ਉੱਤੇ ਪੈਂਦਾ। ਆਪਾਂ USA ਦੀ ਨੇਵੀ ਸੀਲ ਦੀਆਂ ਗੱਲਾਂ ਕਰਦੇ ਹਾਂ, ਈਵਨ ਜਿਹੜੇ ਬੰਦੇ ਉਸਾਮਾ ਬਿਨ ਲਾਦਨ ਨੂੰ ਕੈਪਚਰ ਕਰਕੇ ਲੈ ਕੇ ਗਏ ਔਰ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਵੀ ਬਾਅਦ ਦੇ ਵਿੱਚ ਕੀ ਅਸਰ ਹੋਇਆ ਉਹਨਾਂ ਦੀਆਂ ਤੁਸੀਂ ਸਟੋਰੀਆਂ ਪੜ੍ਹਦੇ ਹੋ। ਸੋ ਰਾਈਟ ਨਾਓ ਸਾਡੇ ਹਾਲਾਤ ਉਹ ਨੀਗੇ ਜਿਹੜੇ ਇੱਕ ਦੇਸ਼ ਨੂੰ ਕਿਸੇ ਯੁੱਧ ਤੋਂ, ਕਿਸੇ ਲੜਾਈ ਤੋਂ ਬਚਾਉਣ ਦੇ ਲਈ, ਆਪਣੇ ਲੋਕਾਂ ਨੂੰ ਬਚਾਉਣ ਦੇ ਲਈ, ਉਸ ਦੇਸ਼ ਦੀਆਂ ਸਰਹੱਦਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਸਮਿਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਉਹ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਜਿਹੜੇ ਅੱਜ ਜਿਹਨਾਂ ਨੂੰ ਅਸੀਂ ਹੁਣ ਫਰੰਟ ਲਾਈਨ ਦੇ ਵਰਕਰ ਕਹਿ ਲਿਆ ਉਹ ਉਹਨਾਂ ਨਾਲੋਂ ਕਿਤੇ ਬੈਟਰ ਨੇ। ਬਟ ਇਹਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਉਹਨਾਂ ਦੀ ਫਰੰਟ ਲਾਈਨ ਦੇ ਉੱਤੇ ਲੜਾਈ ਕਰਨ ਨੂੰ ਘੱਟ ਕਰਕੇ ਦੇਖਦੇ ਹਾਂ, ਪਰ ਥਿੰਕ ਅਬਾਊਟ ਯੂਅਰ ਸੈਲਫ, ਪੁੱਟ ਯੂਅਰ ਸੈਲਫ ਇਨ ਟੂ ਦੋ ਸ਼ੂਜ਼ ਐਂਡ ਹੈਵ ਦੈਟ ਸਪਿਰਿਟ ਇਨ ਯੂ ਕਿ ਯੈਸ ਵੀ ਆਰ ਹੇਅਰ ਟੂ ਸਰਵ ਅਵਰ ਕੰਟਰੀ, ਯੈਸ ਵੀ ਆਰ ਹੇਅਰ ਟੂ ਪ੍ਰੋਟੈਕਟ ਅਵਰ ਪੀਪਲ ਐਂਡ ਵੀ ਆਰ ਹੇਅਰ। ਸੋ ਸਿਰਫ ਔਰ ਸਿਰਫ ਬੈਨੀਫਿਟਸ ਦੀ ਗੱਲ ਛੱਡ ਕੇ ਹੈਵ ਦੈਟ ਸਪਿਰਿਟ ਇਨ ਯੂਅਰ ਸੈਲਫ ਕਿ ਅਸੀਂ ਇਸ ਮੁਲਕ ਦੇ, ਅਸੀਂ ਆਪਣੇ ਲੋਕਾਂ ਦੇ ਲਈ ਅਸੀਂ ਖੜੇ ਹਾਂ, ਅਸੀਂ ਸਰਵ ਕਰਨਾ। ਸੋ ਉਹਨਾਂ ਬਾਰੇ ਸੋਚਿਆ ਕਰੋ ਕਿ ਉਹ ਜੇ ਲੋਕ ਇੰਨੇ ਹਾਲਾਤਾਂ ਦੇ ਵਿੱਚ ਜਾ ਕੇ ਸਾਨੂੰ ਪ੍ਰੋਟੈਕਟ ਕਰਦੇ ਨੇ, ਤਾਂ ਅੱਜ ਜੇ ਸਾਡੀ ਜ਼ਿੰਮੇਵਾਰੀ ਲੱਗ ਗਈ ਫਰੰਟ ਲਾਈਨ ਦੇ ਉੱਤੇ, ਤਾਂ ਅਸੀਂ ਇਹ ਨਾ ਘਬਰਾਈਏ ਕਿ ਮਾੜੀ ਜਿਹੀ ਸਨੋਅ ਪੈ ਗਈ ਤਾਂ ਅਸੀਂ ਕਿੱਦਾਂ ਟੈਸਟ ਕਰੀਏ, ਮਾੜੀ ਜਿਹੀ ਠੰਡ ਹੋ ਗਈ ਤਾਂ ਸਾਨੂੰ ਟੈਸਟ ਕਰਨ ਦੇ ਲਈ ਗੌਰਮੈਂਟ ਕੁਛ ਨਹੀਂ ਕਰ ਰਹੀਗੀ। ਉਹ ਜਿਹੜੇ ਪੈਂਦੇ ਹੀ ਰਾਤ ਨੂੰ ਸੌਂਦੇ ਹੀ ਸਨੋਅ ਦੇ ਉੱਤੇ ਰਹੇ ਨੇ ਤੁਹਾਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਦਾ ਖਿਆਲ ਕਰਕੇ ਹੈਵ ਦੈਟ ਸਪਿਰਿਟ ਇਨ ਯੂਅਰ ਸੈਲਫ, ਹੈਵ ਦੈਟ ਕਰੇਜ ਇਨ ਯੂਅਰ ਸੈਲਫ ਕਿ ਯੈਸ ਵੀ ਆਰ ਹੇਅਰ, ਅਸੀਂ ਇਸ ਔਖੀ ਘੜੀ 'ਚੋਂ ਨਿਕਲਣਾ ਅਤੇ ਹੁਣ ਫੌਜ ਵਾਲਾ ਰੋਲ ਸਾਡੇ ਹੱਥ ਹੈ, ਔਰ ਹੁਣ ਸਾਡੇ ਹੱਥ ਅਸੀਂ ਇਹ ਵਾਇਰਸ ਨੂੰ ਗੋਲੀਆਂ ਦੇ ਨਾਲ, ਤੋਪਾਂ ਦੇ ਨਾਲ, ਬੰਦੂਕਾਂ ਦੇ ਨਾਲ, ਐਟਮ ਬੰਬਾਂ ਦੇ ਨਾਲ ਨਹੀਂ ਮਾਰਨਾ ਹੈਗਾ, ਅਸੀਂ ਇਸ ਨੂੰ ਆਪਣੀ ਲਿਆਕਤ ਦੇ ਨਾਲ ਮਾਰਨਾ ਅਤੇ ਲੋਕਾਂ ਦੀ ਅਸੀਂ ਮਦਦ ਕਰਨੀ ਹੈ। ਸੋ ਮੇਰੇ ਵੀਰ, ਤੁਸੀਂ ਟਰੱਕ ਚਲਾਉਂਦੇ ਹੋ ਤੋ ਤੁਸੀਂ ਐਸੈਂਸ਼ੀਅਲ ਗੁੱਡਸ ਨੇ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਂਦੇ ਹੋ, ਤੁਹਾਨੂੰ ਸਲੂਟ ਹੈ। ਉਸੇ ਤਰ੍ਹਾਂ ਦਾ ਹੀ ਸਲੂਟ ਹੈ ਜਦੋਂ ਅਸੀਂ ਕਦੋਂ ਜਿਹੜੇ ਫੌਜ 'ਚ ਲੜਨ ਵਾਲੇ ਜਿਹੜੇ ਫੌਜੀ ਹੁੰਦੇ ਆ ਸਾਡੇ, ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੀ ਸੁਰੱਖਿਆ ਕਰਨ ਦੇ ਲਈ ਸਲੂਟ ਮਾਰਦੇ ਹਾਂ। ਧੰਨਵਾਦ ਤੁਹਾਡਾ। ਕੁਝ ਕਮਰਸ਼ੀਅਲ ਅਤੇ ਉਸ ਤੋਂ ਬਾਅਦ ਕਾਲਰਸ। ਸਾਜਨਦੀਪ ਜੀ ਕਹਿੰਦੇ ਕਾਲਰ ਲੈਣੇ, ਪਰ ਖਬਰਾਂ ਦਾ ਸਮਾਂ ਵੀ ਹੋ ਗਿਆ। ਸਾਜਨਦੀਪ ਜੀ ਆਪਣੇ ਪਾਸ ਕੁਇਕਲੀ ਦੋ ਕਾਲਰ ਨੇ ਲੈ ਲੈਂਦੇ ਆ, ਉਸ ਤੋਂ ਬਾਅਦ ਫਿਰ ਗੱਲ ਕਰ ਲੈਂਦੇ ਹਾਂ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਗੁੱਡ ਮਾਰਨਿੰਗ ਟੂ ਯੂ
ਜੀ। ਗੁੱਡ ਮਾਰਨਿੰਗ ਜੀ।
ਠੀਕ ਹੈ, ਜਿਹੜੀ ਤੁਸੀਂ ਗੱਲ ਕਹੀ ਆ ਇਹ ਬਹੁਤ ਹੀ ਵਧੀਆ ਗੱਲ ਕਹੀ ਆ। ਇਹ ਇੱਕ ਕਿਸਮ ਦਾ ਲੈਸਨ ਆ, ਜਦੋਂ ਆਪਣੇ ਫੌਜੀ ਵੀਰ ਮੰਗਦੇ ਸੀ ਕੁਛ ਤੇ ਕਿਸੇ ਨੇ ਆਵਾਜ਼ ਨਹੀਂ ਉਠਾਈ, ਕਿਸੇ ਨੇ ਸਪੋਰਟ ਨਹੀਂ
ਕੀਤੀ।
ਅੱਜ ਇਹ ਲੋਕ ਕਰ ਰਹੇ ਆ, ਠੀਕ ਹੈ, ਆਪਣਾ ਮੰਨਦੇ ਆ, ਪਰ ਇਹਨਾਂ ਨੂੰ ਨੈਕਸਟ ਟਾਈਮ ਜੇ ਫੌਜੀ ਭਾਈ ਕੋਈ ਇੱਦਾਂ ਦੀ ਮੰਗ ਮੰਨਦੇ ਆ ਤੇ ਇਹਨਾਂ ਨੂੰ ਮੋਹਰੇ ਖੜਨਾ ਚਾਹੀਦਾ, ਉਹਨਾਂ ਦਾ ਹਾਂ ਵੀ ਇਹਨਾਂ ਨੂੰ ਮਿਲਣੀ ਚਾਹੀਦੀ
ਹੈ।
ਇਹ ਲੈਸਨ ਲਰਨ ਕਰਨ ਲਈ ਆ, ਠੀਕ ਹੈ, ਆਪਾਂ ਐਪਰੀਸ਼ੀਏਟ ਕਰਦੇ ਹਾਂ, ਐਪਰੀਸ਼ੀਏਟ ਕਰਨ ਇਨਫ ਨਹੀਂ ਗਾ, ਥੋੜੇ ਬਹੁਤ ਇਹਨਾਂ ਨੂੰ ਮਿਲਣੇ ਚਾਹੀਦੇ ਬੋਨਸ ਜੋ ਆਪਣੇ ਫਰੰਟ ਲਾਈਨ ਦੇ, ਪਰ ਓਨ ਦਾ ਸੇਮ ਟਾਈਮ ਜਦੋਂ ਫੌਜੀ ਕੋਈ ਇੱਦਾਂ ਦਾ ਕੰਮ ਉਠਾਉਂਦੇ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਵੀ ਕਰਨੀ
ਚਾਹੀਦੀ। ਧੰਨਵਾਦ। ਨੈਕਸਟ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਯੂਨੀਵਰਸਲ ਬੇਸਿਕ ਇਨਕਮ ਦੇ ਉੱਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਕਿਤੇ ਪੜਿਆ ਹੋਵੇਗਾ ਕਿ ਜਿਹੜੇ ਲੋਕੀ ਕੰਮ ਕਰਨਾ ਚਾਹੁੰਦੇ ਵੀ ਸੀਗੇ ਜਿਹਨੂੰ ਬੈਨੀਫਿਟ ਲੈ ਕੇ ਘਰ ਬਹਿ ਗਏ ਹਨਾ ਤੇ ਕੰਮ ਹੋਇਆ ਨੀ, ਜਦੋਂ ਲੋਕਡਾਊਨ ਖੋਲਣਗੇ ਵਾਪਸ ਕੰਮ ਤੇ ਆਉਣਗੇ, ਪਰ ਜਿਹੜੇ ਵਿਲਿੰਗਲੀ ਜਿਹੜੇ ਐਸੈਂਸ਼ੀਅਲ ਕੈਟਾਗਰੀ 'ਚ ਕੰਮ ਕਰਦੇ ਪਏ ਨੇ ਇਹਨਾਂ ਨੂੰ ਵੀ ਚਾਹੀਦਾ ਕਿ ਯੂਨੀਵਰਸਲ ਬੇਸਿਕ ਇਨਕਮ ਕੋਈ ਵੀ ਇੱਕ ਫਿਗਰ ਸੈੱਟ ਕਰਕੇ ਸਾਰਿਆਂ ਨੂੰ ਇਕੁਅਲੀ ਡਿਸਟ੍ਰੀਬਿਊਟ ਕਰ ਦਿੱਤੀ ਜਾਂਦੀ ਵੈਦਰ ਦੇ ਆਰ ਵਰਕਿੰਗ ਔਰ ਨਾਟ, ਕਿ ਇੱਕ ਦੇ ਜਿਹੜਾ ਐਸੈਂਸ਼ੀਅਲ ਕੈਟਾਗਰੀ 'ਚ ਕੰਮ ਕਰ ਰਿਹਾ ਉਹਨਾਂ ਦੀ ਇਨਕਮ ਬੂਸਟ ਹੁੰਦੀ, ਉਹ ਹੋਰ ਥੋੜਾ ਆਪਣੇ ਐਫਰਟ ਲਾ ਕੇ ਕੰਮ ਕਰਦੇ ਤੇ ਵਾਪਸ ਜਦੋਂ ਲੋਕਡਾਊਨ ਖੁੱਲ੍ਹਾ ਸੀ ਇਹੋ ਹੀ ਜਿਹੜੀ ਇਨਕਮ ਵਾਪਸ ਸੋਸਾਇਟੀ 'ਚ ਆਉਣੀ ਸੀ ਤੇ ਕੋਈ ਜ਼ਿਆਦਾ ਇਕਾਨਮੀ ਨੂੰ ਫਰਕ ਵੀ ਨਹੀਂ ਸੀ ਪੈਣਾ।
ਜੀ ਬਿਲਕੁਲ, ਹੁਣ ਮੈਂ ਹੋਰ ਬਹਿਣ ਦੇ ਵਿੱਚ ਨਹੀਂ ਪਵਾਂਗਾ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਅਤੇ ਅੱਗੇ ਚੱਲ ਕੇ ਜ਼ਰੂਰ ਇਹਦੀ ਗੱਲ ਕਰਾਂਗੇ ਕਿਉਂਕਿ ਸਵਰਨਜੀਤ ਮੋਗਾ ਕਾਫੀ ਦੇਰ ਤੋਂ ਹੋਲਡ ਦੇ ਉੱਤੇ ਨੇ ਸਾਡੇ ਨਾਲ, MP ਥਿਮੋਪਲ ਸਾਹਿਬ ਵੀ ਹੋਲਡ ਦੇ ਉੱਤੇ ਨੇ ਅਤੇ ਹੋਰ ਸਾਡੇ ਨਾਲ ਕੁਝ ਕਾਲਰ ਨੇ। ਸੋ ਇਹਦੇ ਬਾਰੇ ਮੈਂ ਜ਼ਰੂਰ ਕਿਸੇ ਦਿਨ ਗੱਲ ਕਰਾਂਗਾ। ਸੋ ਹੁਣ ਸਮਾਂ ਹੋ ਗਿਆ ਪੰਜਾਬ ਤੋਂ ਖਬਰਾਂ ਦਾ, ਲਓ ਫਿਰ ਪੇਸ਼ ਨੇ ਸਵਰਨਜੀਤ ਮੋਗਾ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਨਜੀਤ ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 23 ਅਪ੍ਰੈਲ, ਦੇਸੀ ਮਹੀਨਾ 11 ਵਿਸਾਖ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਲਾਕਡਾਊਨ ਦੌਰਾਨ ਕਸ਼ਮੀਰ ਵਿਖੇ ਸੁਰੱਖਿਆ ਫੋਰਸਾਂ ਤੇ ਅੱਤਵਾਦੀ ਹਮਲੇ ਵਧੇ, 13 ਦਿਨਾਂ ਵਿੱਚ 10 ਜਵਾਨ ਹੋਏ ਸ਼ਹੀਦ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 21,000 ਤੋਂ ਪਾਰ, 681 ਲੋਕਾਂ ਦੀ ਹੋਈ ਮੌਤ। ਸਰਕਾਰੀ ਮੁਲਾਜ਼ਮਾਂ ਦਾ DA ਜੁਲਾਈ 2021 ਤੱਕ ਵਧਣ ਤੇ ਲੱਗੀ ਰੋਕ। ਪੰਜਾਬ ਵਿੱਚ ਅੱਜ ਕੋਰੋਨਾ ਨਾਲ ਹੋਈ 17ਵੀਂ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 286। ਕੋਰੋਨਾ ਦੇ ਪ੍ਰਾਈਵੇਟ ਇਲਾਜ ਦੇ ਮੁੱਦੇ ਤੇ ਬੈਂਸ ਨੇ ਕੈਪਟਨ ਨੂੰ ਘੇਰਿਆ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਹਟਣ ਤੋਂ ਬਾਅਦ ਬੰਦ ਰਹੇ ਕਸ਼ਮੀਰ ਵਿੱਚ 6 ਮਹੀਨਿਆਂ ਦੌਰਾਨ ਸੁਰੱਖਿਆ ਫੋਰਸਾਂ ਨੂੰ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਲਾਕਡਾਊਨ ਦੇ 28 ਦਿਨਾਂ ਵਿੱਚ ਚੁੱਕਣਾ ਪਿਆ ਹੈ। 25 मार्च ਤੋਂ ਲੱਗੇ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਵਿੱਚ ਲੱਗੇ ਸੁਰੱਖਿਆ ਫੋਰਸਾਂ ਤੇ ਅੱਤਵਾਦੀ ਹਮਲੇ ਵੱਧ ਗਏ ਨੇ। ਇਸ ਦੌਰਾਨ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਰੀਬ 18 ਵਾਰਦਾਤਾਂ ਹੋਈਆਂ ਨੇ। ਪਿਛਲੇ 13 ਦਿਨਾਂ ਵਿੱਚ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਹਮਲਿਆਂ ਵਿੱਚ 10 ਜਵਾਨ ਸ਼ਹੀਦ ਹੋਏ ਨੇ, ਹਾਲਾਂਕਿ ਇਸ ਮਿਆਦ ਵਿੱਚ 18 ਅੱਤਵਾਦੀ ਵੀ ਮਾਰੇ ਗਏ ਹਨ। ਦੂਜੇ ਪਾਸੇ ਧਾਰਾ 370 ਹਟਾਏ ਜਾਣ ਤੋਂ ਬਾਅਦ 6 ਮਹੀਨਿਆਂ ਵਿੱਚ ਸੁਰੱਖਿਆ ਫੋਰਸਾਂ ਦੇ 5 ਜਵਾਨ ਸ਼ਹੀਦ ਹੋਏ ਸਨ, ਜਦੋਂ ਕਿ 30 ਤੋਂ 40 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ। ਦਰਅਸਲ ਇਸ ਸਮੇਂ ਕਸ਼ਮੀਰ ਘਾਟੀ ਵਿੱਚ ਤੈਨਾਤ ਸੁਰੱਖਿਆ ਫੋਰਸਾਂ ਲਾਕਡਾਊਨ ਨਾਲ ਵੀ ਜੂਝ ਰਹੀਆਂ ਨੇ। ਜੰਮੂ ਕਸ਼ਮੀਰ ਵਿੱਚ ਇਸ ਸਮੇਂ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਕਸ਼ਮੀਰ ਡਿਵੀਜ਼ਨ ਵਿੱਚ ਹੀ ਹਨ। ਅੱਤਵਾਦ ਦੇ ਗੜ੍ਹ ਕਹੇ ਜਾਣ ਵਾਲੇ ਬਾਂਦੀਪੁਰਾ, ਸ਼ੋਪੀਆ, ਅਨੰਤਨਾਗ ਅਤੇ ਬਾਰਾਮੂਲਾ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਇੱਥੇ ਲੋਕਾਂ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਫੋਰਸਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ। ਸੁਰੱਖਿਆ ਫੋਰਸਾਂ ਕੋਰੋਨਾ ਨਾਲ ਨਜਿੱਠਣ ਦੇ ਪ੍ਰਬੰਧਾਂ ਵਿੱਚ ਵੀ ਲੱਗੇ ਹੋਈਆਂ ਨੇ, ਜਦੋਂ ਕਿ ਅੱਤਵਾਦੀ ਇਸ ਦੀ ਆੜ ਵਿੱਚ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੀ ਨਿਜ਼ਾਮਉਦੀਨ ਮਰਕਜ਼ 'ਚ ਧੱਜੀਆਂ ਉਡਾਉਣ ਵਾਲੇ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਮੁਹੰਮਦ ਸਾਦ ਕੰਧਾਲਵੀ ਦੇ ਫਾਰਮ ਹਾਊਸ 'ਤੇ ਦਿੱਲੀ ਪੁਲਿਸ ਨੇ ਅੱਜ ਛਾਪਾ ਮਾਰਿਆ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਸਥਿਤ ਮੌਲਾਨਾ ਦੇ ਫਾਰਮ ਹਾਊਸ 'ਤੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਕੀਤੀ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪੁਲਿਸ ਦੀ ਟੀਮ ਨੇ ਪ੍ਰੋਟੈਕਸ਼ਨ ਕਿੱਟ ਵੀ ਪਾਈ ਹੋਈ ਸੀ। ਨਿਜ਼ਾਮਉਦੀਨ ਮਰਕਜ਼ 'ਚ ਪਿਛਲੇ ਮਹੀਨੇ ਹੋਏ ਮਜ਼ਹਬੀ ਜਲਸੇ ਵਿੱਚ ਸ਼ਾਮਲ ਹੋਏ ਲੋਕਾਂ ਤੋਂ ਵੱਡੇ ਪੈਮਾਨੇ 'ਤੇ ਦੇਸ਼ ਦੇ ਕਈ ਸੂਬਿਆਂ ਵਿੱਚ ਕੋਰੋਨਾ ਵਾਇਰਸ ਫੈਲਿਆ ਹੈ। ਹੁਣ ਤੱਕ ਮਰਕਜ਼ ਨਾਲ ਜੁੜੇ 4,000 ਤੋਂ ਵੱਧ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਲਾਪਰਵਾਹੀ ਕਾਰਨ ਮੌਲਾਨਾ ਸਾਦ ਵਿਰੁੱਧ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਅਧੀਨ ਵੀ ਕੇਸ ਦਰਜ ਕੀਤਾ ਹੋਇਆ ਹੈ। ਇੰਨਾ ਹੀ ਨਹੀਂ, ਮੌਲਾਨਾ ਸਾਦ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸ਼ਿਕੰਜਾ ਵੀ ਕੱਸਿਆ ਗਿਆ। ਤਬਲੀਗੀ ਜਮਾਤ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਨੇ ਵੀ ਮੌਲਾਨਾ ਸਾਦ ਅਤੇ ਮਰਕਜ਼ ਨਾਲ ਜੁੜੇ ਕਈ ਦੂਜੇ ਲੋਕਾਂ ਵਿਰੁੱਧ ਕੇਸ ਵੀ ਦਰਜ ਕੀਤਾ ਹੈ। ਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਭਾਰਤ ਵਿੱਚ ਫਸੇ ਅਮਰੀਕੀਆਂ ਨੂੰ ਅਮਰੀਕਾ ਏਅਰਲਿਫਟ ਕਰਕੇ ਲਿਜਾ ਰਿਹਾ ਹੈ। ਸਟੇਟ ਡਿਪਾਰਟਮੈਂਟ ਦੇ ਟਾਪ ਕੌਂਸਲਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਭਾਰਤ ਵਿੱਚੋਂ 4,000 ਅਮਰੀਕੀਆਂ ਨੂੰ ਲਿਜਾਇਆ ਗਿਆ ਹੈ ਅਤੇ ਅਜੇ 6,000 ਲੋਕ ਉਡੀਕ ਕਰ ਰਹੇ ਨੇ। ਪ੍ਰਿੰਸੀਪਲ ਡਿਪਟੀ ਅਸਿਸਟੈਂਟ ਸੈਕਟਰੀ ਆਫ ਸਟੇਟ ਯਾਨ ਬਰਾਨਲੀ ਨੇ ਦੱਸਿਆ ਹੈ ਕਿ ਭਾਰਤ ਵਿੱਚ ਲਾਕਡਾਊਨ ਕਾਰਨ ਲੋਕਾਂ ਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਲਗਭਗ 17,000 ਅਮਰੀਕੀ ਦੇਸ਼ ਵਾਪਸ ਪਰਤਣ ਲਈ ਉਡੀਕ ਕਰ ਰਹੇ ਨੇ ਅਤੇ ਇਹਨਾਂ ਵਿੱਚੋਂ 6,000 ਅਮਰੀਕੀ ਭਾਰਤ ਵਿੱਚ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ 4 ਹੋਰ ਫਲਾਈਟਾਂ ਦਾ ਪ੍ਰਬੰਧ ਕਰਨਗੇ ਤਾਂ ਕਿ ਇਹਨਾਂ ਲੋਕਾਂ ਨੂੰ ਜਲਦ ਅਮਰੀਕਾ ਲਿਆਂਦਾ ਜਾ ਸਕੇ। ਉਹਨਾਂ ਦੱਸਿਆ ਕਿ ਅਮਰੀਕੀ ਡਿਪਲੋਮੈਟ ਲੋਕਾਂ ਨੂੰ ਸੁਰੱਖਿਅਤ ਲਿਆਉਣ ਲਈ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਵਿੱਚ ਨੇ। ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 46,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਇੱਥੇ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਹੈ ਜੋ ਕਿ 8,00,000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਭਾਜਪਾ ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਵੀ ਫਿਰਕੂ ਸਦਭਾਵਨਾ ਵਿਗਾੜਨ ਅਤੇ ਨਫ਼ਰਤ ਦਾ ਵਾਇਰਸ ਫੈਲਾਉਣਾ ਜਾਰੀ ਰੱਖੀ ਹੋਈ ਹੈ। ਕਾਂਗਰਸ ਦੀ ਕਾਰਜ ਕਮੇਟੀ ਦੀ ਬੈਠਕ ਵਿੱਚ ਉਹਨਾਂ ਨੇ ਨਾ ਸਿਰਫ ਭਾਜਪਾ ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਗਾਇਆ ਸਗੋਂ ਕੋਰੋਨਾ ਵਿਰੁੱਧ ਜੰਗ ਵਿੱਚ ਮੋਦੀ ਸਰਕਾਰ ਦੀ ਰਣਨੀਤੀ ਤੇ ਵੀ ਹਮਲਾ ਬੋਲਿਆ। ਸੋਨੀਆ ਨੇ ਦੋਸ਼ ਲਗਾਇਆ ਕਿ PPE ਅਤੇ ਟੈਸਟਿੰਗ ਨੂੰ ਲੈ ਕੇ ਕਾਂਗਰਸ ਦੇ ਸੁਝਾਵਾਂ ਤੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਿਛਲੇ 3 ਹਫ਼ਤਿਆਂ 'ਚ ਚਿੰਤਾਜਨਕ ਰੂਪ ਨਾਲ ਪ੍ਰਸਾਰ ਹੋਇਆ ਹੈ ਅਤੇ ਉਸਦੀ ਗਤੀ ਤੇਜ਼ ਹੋਈ ਹੈ। ਉਹਨਾਂ ਨੇ ਕਿਹਾ ਕਿ ਲਾਕਡਾਊਨ ਕਾਰਨ ਸਮਾਜ ਦੇ ਹਰ ਤਬਕੇ, ਖਾਸ ਕਰਕੇ ਕਿਸਾਨਾਂ, ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟ੍ਰੇਡ, ਕਾਮਰਸ, ਇੰਡਸਟਰੀ ਸਭ ਕੁਝ ਠਹਿਰ ਚੁੱਕੀਆਂ ਨੇ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਦੇ ਸਾਧਨ ਖਤਮ ਹੋ ਚੁੱਕੇ ਨੇ। ਸੋਨੀਆ ਨੇ ਇਹ ਵੀ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਦੇ ਖਾਤੇ ਵਿੱਚ ਤੁਰੰਤ 7,500 ਰੁਪਏ ਦੀ ਰਕਮ ਨੂੰ ਆਰਥਿਕ ਮਦਦ ਦੇ ਤੌਰ ਤੇ ਪਾਉਣਾ ਚਾਹੀਦਾ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 21,000 ਤੋਂ ਪਾਰ ਚਲੀ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਇਸ ਮਹਾਮਾਰੀ ਕਾਰਨ ਦੇਸ਼ ਵਿੱਚ 686 ਲੋਕ ਆਪਣੇ ਜਵਾਨ ਗੁਆ ਚੁੱਕੇ ਨੇ, ਜਦਕਿ ਦੇਸ਼ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 21,797 ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 21,797 ਹੋ ਚੁੱਕੇ ਨੇ। ਉੱਥੇ ਹੀ ਐਕਟਿਵ ਕੇਸ 16,454 ਨੇ ਅਤੇ 686 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 4,458 ਮਰੀਜ਼ ਠੀਕ ਵੀ ਹੋਏ ਹਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਰਕਾਰੀ ਖਜ਼ਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਕੇਂਦਰੀ ਸਰਕਾਰੀ ਕਰਮਚਾਰੀ ਨੂੰ ਜਾਰੀ ਹੋਣ ਵਾਲੇ ਵਾਧੂ ਮਹਿੰਗਾਈ ਭੱਤੇ DA ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਨੇ ਜਨਵਰੀ 2020 ਤੋਂ 1 ਜੁਲਾਈ 2021 ਤੱਕ 1 ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਾਂ ਲਈ DA ਤੇ DR ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਕੇਂਦਰ ਸਰਕਾਰ ਨੂੰ ਥੋੜੇ ਸਮੇਂ ਵਿੱਚ 37,000 ਕਰੋੜ ਤੋਂ ਵੱਧ ਦੀ ਬਚਤ ਹੋਵੇਗੀ। ਤਕਰੀਬਨ 54 ਲੱਖ ਸਰਕਾਰੀ ਕੇਂਦਰੀ ਕਰਮਚਾਰੀਆਂ ਤੇ 65 ਲੱਖ ਪੈਨਸ਼ਨਰਾਂ ਨੂੰ ਹੁਣ ਨਵੇਂ DA ਤੇ DR ਲਈ 1 ਜੁਲਾਈ 2021 ਤੱਕ ਇੰਤਜ਼ਾਰ ਕਰਨਾ ਪਵੇਗਾ। ਪੂਰੀ ਦੁਨੀਆਂ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਭਾਰਤ ਵਿੱਚ ਵਰ ਰਿਹਾ ਹੈ, ਉੱਥੇ ਇਸ ਵਾਇਰਸ ਨੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਜਕੜ ਲਿਆ ਹੈ। ਸੂਬੇ ਅੰਦਰ ਕੋਰੋਨਾ ਪੀੜਿਤ ਮਰੀਜ਼ਾਂ ਦਾ ਅੰਕੜਾ ਨਿਤ ਦਿਨ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹਾਲਾਂਕਿ ਨਵਾਂਸ਼ਹਿਰ ਅਤੇ ਮੋਗਾ ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਨੇ, ਪਰ ਇਸ ਦੇ ਬਾਵਜੂਦ ਮੋਹਾਲੀ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਕੋਰੋਨਾ ਨੇ ਬੁਰੀ ਤਰ੍ਹਾਂ ਕਹਿਰ ਢਾਇਆ ਹੋਇਆ ਹੈ। ਮੋਹਾਲੀ ਅਤੇ ਜਲੰਧਰ ਦੋਵਾਂ ਸ਼ਹਿਰਾਂ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 62 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਨ ਲੋਕ ਬੁਰੀ ਤਰ੍ਹਾਂ ਡਰੇ ਹੋਏ ਨੇ। ਅੱਜ ਫਗਵਾੜਾ ਦੀ 6 ਮਹੀਨੇ ਦੀ ਬੱਚੀ ਨੇ ਕੋਰੋਨਾ ਵਾਇਰਸ ਕਾਰਨ PGI 'ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 17 ਤੇ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦੀ ਜਕੜ 'ਚ ਆਏ ਪੰਜਾਬ 'ਚ ਹੁਣ ਤੱਕ 286 ਕੋਰੋਨਾ ਪੀੜਿਤ ਮਰੀਜ਼ ਸਾਹਮਣੇ ਆ ਚੁੱਕੇ ਨੇ। ਜਲੰਧਰ ਵਿੱਚ ਕੋਰੋਨਾ ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਨੇ। ਅੱਜ ਸਵੇਰੇ 1 ਕੇਸ ਕੋਰੋਨਾ ਦਾ ਪੋਜ਼ਿਟਿਵ ਮਿਲਣ ਤੋਂ ਬਾਅਦ ਹੁਣ 8 ਹੋਰ ਕੋਰੋਨਾ ਦੇ ਕੇਸ ਪੋਜ਼ਿਟਿਵ ਪਾਏ ਗਏ ਨੇ। ਇਹਨਾਂ ਕੇਸਾਂ ਦੀ ਪੁਸ਼ਟੀ ਕਰਨਵੀਰ ਸਿੰਘ ਸਿੱਧੂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਹੈ। ਇੱਕੋ ਦਿਨ ਇਕੱਠੇ 9 ਪੋਜ਼ਿਟਿਵ ਕੇਸ ਮਿਲਣ ਦੇ ਨਾਲ ਜਲੰਧਰ ਵਿੱਚ ਕੁੱਲ ਪੋਜ਼ਿਟਿਵ ਕੇਸਾਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ। ਬੀਤੇ ਦਿਨੀ ਮਾਮਲਾ ਸਾਹਮਣੇ ਆਇਆ ਸੀ ਕਿ ਜਲੰਧਰ ਦੇ ਕੋਰੋਨਾ ਮਰੀਜ਼ ਵੱਲੋਂ ਲੁਧਿਆਣਾ ਵਿੱਚ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣ ਤੇ ਕਰੀਬ 7 ਲੱਖ ਦਾ ਬਿੱਲ ਬਣ ਗਿਆ ਹੈ। ਅਜਿਹੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਪੱਤਰ ਲਿਖ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੋਰੋਨਾ ਮਰੀਜ਼ਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਮੁਫ਼ਤ ਕਰਵਾਉਣ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਮਨਮਰਜ਼ੀ ਤੇ ਪੈਸੇ ਵਸੂਲ ਰਹੇ ਨੇ, ਜਿਸ ਦੀਆਂ ਉਹਨਾਂ ਨੂੰ ਕਈ ਸ਼ਿਕਾਇਤਾਂ ਵੀ ਮਿਲੀਆਂ ਨੇ। ਬੈਂਸ ਨੇ ਡਾਕਟਰਾਂ ਦੇ ਰਵੱਈਏ ਨੂੰ ਲੈ ਕੇ ਵੀ ਸਰਕਾਰ ਨੂੰ ਨਜ਼ਰਸਾਨੀ ਹੋਣ ਦੀ ਅਪੀਲ ਕੀਤੀ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਖ਼ਤ ਨੋਟਿਸ ਲੈ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੁੱਝ ਪ੍ਰਾਈਵੇਟ ਹਸਪਤਾਲਾਂ ਤੋਂ ਉਹਨਾਂ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਹੈ ਕਿ ਡਾਕਟਰ ਜੂਨੀਅਰ ਸਟਾਫ ਨੂੰ ਹੀ ਕੋਰੋਨਾ ਵਾਰਡ ਵਿੱਚ ਭੇਜ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਰੈਗੂਲਰ ਇਲਾਜ ਲਈ ਆਉਂਦੇ ਨੇ ਉਹਨਾਂ ਨਾਲ ਵੀ ਸਹੀ ਸਲੂਕ ਨਹੀਂ ਹੋ ਰਿਹਾ, ਇਸ ਕਰਕੇ ਡਾਕਟਰਾਂ ਤੇ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਭਾਰਤ ਨੂੰ ਵੀ ਇਜ਼ਰਾਈਲ ਦੀ ਤਰਜ਼ ਤੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਖਰੀਦ ਤੋਂ 48 ਘੰਟਿਆਂ ਵਿੱਚ ਕਣਕ ਦੀ ਫਸਲ ਦੀ ਲਿਫਟਿੰਗ ਅਤੇ ਅਦਾਇਗੀ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਪਰ ਅਸਲੀਅਤ 'ਚ ਇਹ ਵਾਅਦਾ ਝੂਠਾ ਸਿੱਧ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਅਨਾਜ ਮੰਡੀ ਘੁਬਾਇਆ 'ਚ ਮਿਤੀ 17 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੰਧੂ ਦੀ ਹਾਜ਼ਰੀ 'ਚ ਮੰਡੀ ਦੀ ਬੋਲੀ ਕਰਵਾਈ ਗਈ ਸੀ ਅਤੇ ਅੱਜ ਤੱਕ ਉਸ ਫਸਲ ਦੀ ਨਾ ਤਾਂ ਅਦਾਇਗੀ ਹੋਈ ਹੈ ਅਤੇ ਨਾ ਹੀ ਲਿਫਟਿੰਗ ਹੋਈ ਹੈ। ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਕਰਫਿਊ ਚੱਲ ਰਿਹਾ ਹੈ, ਜਿਸ ਕਰਕੇ ਕੰਮ ਕਾਜ ਬੰਦ ਨੇ ਤੇ ਜ਼ਿਮੀਦਾਰ ਫਸਲਾਂ ਦੀ ਅਦਾਇਗੀ ਤੇ ਹੀ ਨਿਰਭਰ ਨੇ। ਪਰ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਆੜ੍ਹਤੀ ਵੀ ਮਜਬੂਰ ਹੋ ਕੇ ਲਾਰੇ ਲਗਾ ਰਹੇ ਨੇ ਕਿ ਜਿਸ ਕਰਕੇ ਆਮ ਜ਼ਿਮੀਦਾਰ ਦਾ ਘਰ ਦਾ ਗੁਜ਼ਾਰਾ ਹੋਣਾ ਔਖਾ ਹੁੰਦਾ ਨਜ਼ਰ ਆ ਰਿਹਾ ਹੈ। ਸਥਾਨਕ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਫਸਲ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਜਿਸ ਨਾਲ ਉਹ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰ ਸਕਣ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ। ਸਪ੍ਰੇਟ ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ ਸਪੀਕਰ ਬਲੂਟੁੱਥ ਵਾਇਰਲੈਸ ਸਪੀਕਰ ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ ਵਾਈਫਾਈ ਕੈਮਰਾ ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਇੰਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ ਕੰਪਿਊਟਰ ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400 ਜੀ ਹਾਂ 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋਰ ਰੋਡ ਬ੍ਰੈਂਪਟਨ। HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ ਜਿਵੇਂ ਪਰਸਨਲ ਕਾਰਪੋਰੇਸ਼ਨ ਟੈਕਸ ਅਕਾਊਂਟਿੰਗ ਬੁੱਕ ਕੀਪਿੰਗ ਬਿਜ਼ਨਸ ਰਜਿਸਟ੍ਰੇਸ਼ਨ HST WSIB ਪੇਰੋਲ ਫਾਈਨੈਂਸ਼ੀਅਲ ਸਟੇਟਮੈਂਟਸ ਆਡਿਟਸ ਮਾਰਗੇਜਸ ਜਾਂ ਫਿਰ ਲੋਨਸ ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-5258 ਜੀ ਹਾਂ 6477205278 ਜਾਂ ਫਿਰ ਪਹੁੰਚੋ 100 Maritime Ontario Boulevard Unit 77 Brampton।
ਓ ਯਾਰ ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272।
ਫੈਲਣ ਤੋਂ ਰੋਕੋ, ਕੋਵਿਡ-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ। ਕੋਵਿਡ-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ। ਇਸ ਵਕਤ ਸਾਡੇ ਨਾਲ ਸੀਮਾ ਜੀ ਜੁੜ ਚੁੱਕੇ ਨੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ। ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ 905-452-0000 'ਤੇ ਤੁਸੀਂ ਸੀਮਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮੱਚ ਸਿੰਦੀਪ, ਔਰ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ, ਕੀ ਚੱਲ ਰਿਹਾ ਹੈ ਇਸ ਵਕਤ ਸੀਮਾ ਜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ?
ਜਿੱਥੇ ਤੱਕ ਇਮੀਗ੍ਰੇਸ਼ਨ ਰਿਲੇਟਡ ਹੈ ਸੰਦੀਪ, ਸਟੂਡੈਂਟਸ ਲਈ ਇੱਕ ਨਿਊਜ਼ ਕੱਲ ਆਈ ਹੈ ਕਿ ਮਿਨਿਸਟਰ ਨੇ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਹੜੇ ਇਸੈਂਸ਼ੀਅਲ ਸਰਵਿਸਿਸ 'ਚ ਕੰਮ ਕਰ ਰਹੇ ਹੈ ਉਹ 40 ਘੰਟੇ ਵੀ ਕੰਮ ਕਰ ਸਕਦੇ 20 ਘੰਟੇ ਦੀ ਬਜਾਏ, ਤੇ ਉਹਨਾਂ ਨੂੰ ਇਹਦੀ ਛੂਟ ਦਿੱਤੀ ਹੈ 31 ਅਗਸਤ 2020 ਤੱਕ। ਤੇ ਇਹਦੇ 'ਚ 10 ਤਰੀਕੇ ਦੇ ਜਿਹੜੇ ਸੈਕਟਰਸ ਹੈ ਉਹ ਇੰਕਲੂਡਿਡ ਹੈ, ਐਨਰਜੀ ਐਂਡ ਯੂਟੀਲਿਟੀ ਇੰਕਲੂਡਿਡ ਹੈ, ਜੇ ਲੋਕ IT 'ਚ ਕੰਮ ਕਰਦੇ ਉਹਨਾਂ ਨੂੰ ਵੀ ਅਲਾਊਡ ਹੈ, ਫਾਈਨਾਂਸ ਦੀ ਕਿਸੇ ਸਰਵਿਸਿਸ ਬੈਂਕਿੰਗ ਵਗੈਰਾ 'ਚ ਕੰਮ ਕਰਦੇ ਹੈ ਉਹ ਵੀ ਇੰਕਲੂਡਿਡ ਹੈ, ਹੈਲਥ ਦੇ ਵਿੱਚ ਤਾਂ ਹੈ ਹੀ ਹੈ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਹੈ PSW ਬਹੁਤ ਕੰਮ ਕਰਦੇ ਹੈ, ਔਰ ਜਿਹੜੇ ਉੱਥੋਂ ਨਰਸਿੰਗ ਕਰਕੇ ਆਏ ਹੋਏ ਹੈ ਜਾਂ ਜਿਹੜੇ ਇੱਥੇ ਜਿਨ੍ਹਾਂ ਨੂੰ PSW ਜੋਬ ਮਿਲੀ ਹੈ ਅਗਰ ਉਹ ਹਲੇ ਵੀ ਪੜ੍ਹਾਈ ਵੀ ਕਰ ਰਹੇ ਹੈ ਤਾਂ ਉਹ 20 ਘੰਟੇ ਅਲਾਊਡ ਹੈਗੇ ਹੈ। ਫੂਡ ਸੈਕਟਰ ਦੇ ਵਿੱਚ ਗਰੋਸਰੀ ਸਟੋਰਸ ਦੇ ਜੇ ਕੋਈ ਕੰਮ ਕਰਦੇ ਜਾਂ ਰੈਸਟੋਰੈਂਟ 'ਚ ਕਰਦੇ ਹੈ ਉਹਨਾਂ ਨੂੰ ਵੀ 40 ਘੰਟੇ ਅਲਾਊਡ ਹੈਗਾ। ਟਰਾਂਸਪੋਰਟੇਸ਼ਨ ਟਰੱਕ ਦੇ ਇਹਦਾ ਮਤਲਬ ਜਿਹੜੇ ਲੋਕ ਟਰੱਕ ਚਲਾਉਂਦੇ ਹੈ ਉਹ ਵੀ 40 ਘੰਟੇ ਦਾ ਆਪਣਾ ਆਰਾਮ ਨਾਲ ਪੇਚੈਕ ਬਣਾ ਸਕਦੇ ਹੈ, ਕੰਮ ਕਰ ਸਕਦੇ ਹੈ। ਵਾਟਰ ਦੇ ਰਿਲੇਟਡ ਕੋਈ ਸਰਵਿਸਿਸ ਹੈ, ਸੇਫਟੀ ਦੇ ਵਿੱਚ ਹੈ ਜਾਂ ਗਵਰਨਮੈਂਟਸ ਨਾਲ ਕਿਤੇ ਕੰਮ ਕਰਦੇ ਜਾਂ ਮੈਨੂਫੈਕਚਰਿੰਗ 'ਚ ਇੰਡਸਟਰੀ 'ਚ ਕੋਈ ਕੰਮ ਕਰਦੇ ਹੈ ਤੇ ਉਹਨਾਂ ਨੂੰ 40 ਘੰਟੇ ਜਿਹੜੇ ਨੋਰਮਲੀ ਤਾਂ ਜੇ ਤੁਸੀਂ 40 ਘੰਟੇ ਕੰਮ ਕਰਦੇ ਹੋ ਤਾਂ ਤੁਹਾਨੂੰ ਤਾਂ ਇਲੀਗਲ ਡਿਕਲੇਅਰ ਕਰ ਦਿੰਦੇ ਆ। ਜੇ ਉਹਨਾਂ ਨੂੰ ਦਿਖ ਵੀ ਜਾਏ ਕਿਤੇ ਜਦੋਂ ਤੁਸੀਂ PG ਵਰਕ ਪਰਮਿਟ ਅਪਲਾਈ ਕਰਦੇ ਹੋ ਤੇ ਤੁਹਾਡਾ ਵਰਕ ਪਰਮਿਟ ਰੋਕ ਦਿੰਦੇ, ਇੰਨੇ ਸਟ੍ਰਿਕਟ ਹੈਗੇ ਉਸ ਗੱਲ ਵਾਸਤੇ। ਐਕਸੈਪਟ ਜਿਹੜੀ ਤੁਹਾਡੀ ਲੀਗਲ ਛੁੱਟੀਆਂ ਹੁੰਦੀਆਂ ਉਹਦੇ ਤੋਂ ਇਲਾਵਾ ਤੁਸੀਂ 40 ਘੰਟੇ ਕੰਮ ਨਹੀਂ ਕਰ ਸਕਦੇ ਹਫ਼ਤੇ ਦੇ ਵਿੱਚ। ਪਰ ਜਿਵੇਂ ਪਰ ਹੁਣ ਜਿਹੜਾ ਹੈਗਾ 31 ਅਗਸਤ ਤੱਕ ਉਹਦੀ ਬਹੁਤ ਵੱਡੀ ਵਜ੍ਹਾ ਹੈ ਵੀ ਕਿ ਕਾਲਜਿਸ ਬੰਦ ਹੈ ਔਰ ਤੁਸੀਂ ਆਨਲਾਈਨ ਕਲਾਸਿਸ ਲੈ ਰਹੇ ਹੋ ਤਾਂ ਜਿਹੜੀਆਂ ਹੈਗੀਆਂ ਉਹ ਟਾਈਮ ਦਾ ਜਿਹੜਾ ਹੈਗਾ ਡਿਫਰੈਂਸ ਤੁਹਾਨੂੰ ਜਿਹੜਾ ਹੈਗਾ ਉਹਦਾ ਫਾਇਦਾ ਵੀ ਚੁੱਕ ਸਕਦੇ ਹੋ ਤਾਂ ਇਸ ਕਰਕੇ ਅਗਰ ਬੱਚੇ ਕਰਨਾ ਚਾਹੁੰਦੇ ਇਹਨਾਂ ਇੰਡਸਟਰੀ 'ਚ ਕੰਮ ਔਰ ਕਰ ਰਹੇ ਹੈ ਆਲਰੇਡੀ ਤਾਂ ਉਹ 40 ਘੰਟੇ ਕੰਮ ਕਰ ਸਕਦੇ ਹੈ
ਜਿਹੜੇ ਨਵੇਂ ਜਿਹੜਾ ਨਵਾਂ ਬੈਚ ਹੋਣਾ ਸੀ ਨਵੇਂ ਬੈਚ ਮਈ 'ਚ ਸ਼ੁਰੂ ਹੋਣੇ ਸੀ ਅਤੇ ਨਵੇਂ ਜਿਹੜੇ ਸਟੂਡੈਂਟ ਇੰਡੀਆ ਤੋਂ ਆਉਣੇ ਸੀ ਉਹਨਾਂ ਦੇ ਬਾਰੇ ਕੋਈ ਇਨਫੋਰਮੇਸ਼ਨ ਕਿ ਉਹ ਕਿਸ ਤਰ੍ਹਾਂ ਉਹਨਾਂ ਦਾ ਕੀ ਪ੍ਰੋਸੈਸ ਆ
ਹਾਂਜੀ ਉਹ ਵੀ ਉਹਦੇ ਵਿੱਚ ਵੀ ਹੈ ਕਿ ਫਲਾਈਟ ਤਾਂ ਹੁਣ ਹੈ ਨਹੀਂ ਗਵਰਨਮੈਂਟ ਆਫ ਕੈਨੇਡਾ ਜਿਹੜਾ ਉਹ ਅਲਾਓ ਕਰਦਾ ਕਿ ਤੁਸੀਂ ਅਗਰ ਤੁਹਾਡੇ ਕੋਲ ਵੀਜ਼ਾ ਇਸ਼ੂ ਹੋ ਚੁੱਕਾ ਹੈ 18 ਮਾਰਚ ਤੋਂ ਪਹਿਲੇ 18 ਮਾਰਚ ਤੋਂ ਬਾਅਦ ਤਾਂ ਉਹਨਾਂ ਨੇ ਵੀਜ਼ਾ ਹੀ ਨਹੀਂ ਇਸ਼ੂ ਕੀਤੇ ਤਾਂ ਹਾਲੇ ਤੱਕ ਔਰ ਜੇ 18 ਮਾਰਚ ਤੋਂ ਪਹਿਲੇ ਜਿਹਨਾਂ ਨੂੰ ਵੀਜ਼ਾ ਇਸ਼ੂ ਹੋ ਚੁੱਕੇ ਸੀਗੇ ਉਹ ਅਗਰ ਫਲਾਈਟ ਲੈ ਸਕਦੇ ਤਾਂ ਗਵਰਨਮੈਂਟ ਆਫ ਕੈਨੇਡਾ ਨੇ ਉਹਨਾਂ ਨੂੰ ਨਹੀਂ ਰੋਕਣਾ ਆਉਣ ਤੋਂ ਦਾ ਓਨਲੀ ਕੰਡੀਸ਼ਨ ਇਜ਼ ਕਿ ਆ ਕੇ 14 ਦਿਨ ਤੁਸੀਂ ਕੁਆਰੰਟਾਈਨ ਕਰਨਾ ਆਪਣੇ ਆਪ ਨੂੰ ਉਸ ਤੋਂ ਬਾਅਦ ਤੁਸੀਂ ਆਪਣੇ ਜੋ ਵੀ ਸਿਸਟਮ ਕਾਲਜ ਦਾ ਹੈਗਾ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਪਰ ਜੀ ਕਿਉਂਕਿ ਕਾਲਜਿਸ ਬੰਦ ਹੈ ਉਸ ਅਸੈਂਸ਼ੀਅਲ ਸਰਵਿਸਿਸ 'ਚ ਨਹੀਂ ਹੈਗੇ ਇਸ ਕਰਕੇ ਉਹਨਾਂ ਨੂੰ ਆਨਲਾਈਨ ਕਲਾਸਿਸ ਆਫਰ ਕੀਤੀਆਂ ਜਾ ਰਹੀਆਂ ਕਾਲਜਿਸ ਵੱਲੋਂ ਔਰ ਉਹ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਅਗਰ 50% ਤੱਕ ਵੀ ਉਹ ਆਨਲਾਈਨ ਲੈਣੀਆਂ ਪੈਂਦੀਆਂ ਕਲਾਸਿਸ ਉਹਨਾਂ ਨੂੰ ਅਤੇ ਉਹਨਾਂ ਨੂੰ ਵਰਕ ਪਰਮਿਟ ਦੇ ਉੱਪਰ ਉਹਨਾਂ ਦੀ ਕੋਈ ਵੀ ਰਿਫਲੈਕਸ਼ਨ ਨਹੀਂ ਪਏਗੀ ਕਿ ਉਹਨਾਂ ਨੂੰ ਪੀ ਜੀ ਵਰਕ ਪਰਮਿਟ ਫਿਰ ਵੀ ਦਿੱਤਾ ਜਾਏਗਾ ਔਰ ਉਹੀ ਗੱਲ ਇੰਡੀਆ ਬੈਠੇ ਬੱਚਿਆਂ ਵਾਸਤੇ ਵੀ ਹੈ ਕਿ ਅਗਰ ਉਹ ਇੰਡੀਆ ਬੈਠੇ ਹੈ ਵੀਜ਼ਾ ਇਸ਼ੂ ਹੋ ਚੁੱਕਾ ਹੈ ਉਹ ਆਪਣੇ ਕਾਲਜ ਨਾਲ ਕਮਿਊਨੀਕੇਟ ਕਰਕੇ ਐਨਰੋਲ ਕਰਾਉਣ ਆਪਣੇ ਆਪ ਨੂੰ ਐਨਰੋਲ ਕਰਨ ਤੋਂ ਬਾਅਦ ਉਹ ਆਪਣਾ ਟਾਈਮ ਟੇਬਲ ਲੈ ਕੇ ਚੁੱਕੇ ਔਰ ਉਹਨੂੰ ਆਪਣੀਆਂ ਕਲਾਸਿਸ ਜਿਹੜੀਆਂ ਹੈਗੀਆਂ ਆਨਲਾਈਨ ਲੈ ਸਕਦੇ ਆ
ਸਿਮਾ ਜੀ ਕੋਈ ਇਸ ਤਰ੍ਹਾਂ ਦਾ ਚੱਕਰ ਤਾਂ ਨਹੀਂ ਹੈਗਾ ਜਿਸ ਤਰ੍ਹਾਂ ਜਿੱਦਾਂ ਸਪੋਜ਼ ਕਰੋ ਕਿ 2 ਸਾਲ ਦਾ ਕੋਰਸ ਮਿਲਿਆ ਸਾਲ ਆਪਾਂ ਸਟੱਡੀ ਉੱਥੇ ਕਰ ਲਈ ਆਨਲਾਈਨ ਅਤੇ ਸਾਲ ਜਿਹੜੀ ਇੱਥੇ ਕੀਤੀ ਅਤੇ ਉਹਦੇ ਹਿਸਾਬ ਨਾਲ ਜਿਹੜੀ ਆਪਾਂ ਸਾਲ ਇੱਥੇ ਸਟੱਡੀ ਕੀਤੀ ਉਹਦੇ ਹਿਸਾਬ ਨਾਲ 1 ਸਾਲ ਦਾ ਵਰਕ ਪਰਮਿਟ ਮਿਲੇਗਾ ਇੱਦਾਂ ਦਾ ਕੋਈ ਚੱਕਰ ਤਾਂ ਨਹੀਂ ਹੈਗਾ
ਨਹੀਂ ਉਹਨਾਂ ਨੇ ਬੜੀ ਕਲੀਅਰਲੀ ਇਹ ਗੱਲ ਕਹੀ ਹੋਈ ਹੈ ਉਹ ਐਕਸਪਲੇਨੇਸ਼ਨ ਸਕਣ ਦੀ ਦੇਣੀਆਂ ਹੀ ਪੈਣੀਆਂ ਕਿ ਅਗਰ ਤੁਸੀਂ ਕੋਵਿਡ ਅਫੈਕਟਿਡ ਸੀਗੇ ਤਾਂ ਤੁਹਾਨੂੰ ਅਲਾਊਡ ਹੈ ਆਨਲਾਈਨ ਕਲਾਸਿਸ ਪਰ ਨਾਓ ਦਾ ਕੁਐਸਚਨ ਇਜ਼ ਕਿ ਤੁਸੀਂ ਤੁਹਾਡਾ ਕੁਐਸਚਨ ਜਿਹੜਾ ਹੈ ਬਹੁਤ ਵਾਜਿਬ ਕੁਐਸਚਨ ਹੈ ਵੀ ਪੂਰੇ ਸਮੈਸਟਰ ਦੇ ਵਿੱਚ ਜੇ ਤੁਸੀਂ ਆ ਹੀ ਨਹੀਂ ਸਕੇ ਸਾਲ ਹੀ ਨਾ ਆ ਸਕੇ ਤੇ ਉਹਦਾ ਕੀ ਰਿਪਰਕਸ਼ਨ ਹੈ ਕੋਵਿਡ ਦੀ ਸਿਚੁਏਸ਼ਨ ਐਵਰੀ ਡੇ ਚੇਂਜ ਹੋ ਰਹੀ ਹੈ ਐਵਰੀ ਡੇ ਈਚ ਡੇ ਇਜ਼ ਅ ਡਿਫਰੈਂਟ ਡੇ ਸੋ ਵੀ ਡੋਂਟ ਵੀ ਵਿਲ ਹੈਵ ਟੂ ਕੀਪ ਔਨ ਵਾਚਿੰਗ ਕਿ ਸਿਚੁਏਸ਼ਨ ਕੀ ਕਹਿੰਦੀ ਹੈ ਕਿ ਅਗਰ ਉਹ ਸਿਚੁਏਸ਼ਨ ਨੇ ਵਾਰੰਟ ਕਰਦੀ ਹੈ ਕਿ ਤੁਸੀਂ ਟਰੈਵਲ ਕਰ ਹੀ ਨਹੀਂ ਸਕਦੇ ਤਾਂ ਆਈ ਐਮ ਸ਼ੋਰ ਗਵਰਨਮੈਂਟ ਉਸ ਗੱਲ ਨੂੰ ਆਨਰ ਕਰੇਗੀ ਪਰ ਅਗਰ ਟਰੈਵਲ ਕਰਨ ਦੀ ਫੈਸਿਲਿਟੀਜ਼ ਅਵੇਲੇਬਲ ਹੋ ਗਈਆਂ ਔਰ ਤੁਸੀਂ ਫਿਰ ਵੀ ਚੂਜ਼ ਕੀਤਾ ਤਾਂ ਫਿਰ ਮੈਂ ਉਸ ਗੱਲ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੀ ਉਹ ਤਾਂ ਸਬਮਿਸ਼ਨ ਤੋਂ ਬਾਅਦ ਹੀ ਪਤਾ ਚੱਲਦਾ ਵੀ ਕੀ ਹੋਏਗਾ ਪਰ ਅਦਰ ਅੱਜ ਦੀ ਦਿਹਾੜੀ 'ਚ ਅਗਰ ਅਸੀਂ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਅਗਰ 50% ਵੀ ਤੁਹਾਨੂੰ ਉੱਥੇ ਆਨਲਾਈਨ ਲੈਣਾ ਪੈਂਦਾ ਤਾਂ ਤੁਹਾਡੇ ਪੀ ਜੀ ਵਰਕ ਪਰਮਿਟ 'ਤੇ ਉਹਦਾ ਕੋਈ ਰਿਫਲੈਕਸ਼ਨ ਨਹੀਂ ਪਏਗਾ
ਜੀ ਬੜੀ ਮਿਹਰਬਾਨੀ ਸਿਮਨ ਜੀ ਇੱਕ ਵਾਰੀ ਨੰਬਰ ਆਪਣਾ ਜ਼ਰੂਰ ਸਾਂਝਾ ਕਰ ਦਿਓ ਜੇ ਕਿਸੇ ਨੂੰ ਤੁਹਾਡੀ ਸਰਵਿਸ ਦੀ ਜ਼ਰੂਰਤ ਹੈ ਇੱਕ ਵਾਰੀ ਨੰਬਰ ਜ਼ਰੂਰ ਸਾਂਝਾ
ਮੈਂ ਨੰਬਰ ਨਾਲੋਂ ਵੀ ਸਕਣ ਦੀ ਅੱਜ ਦੀ ਡੇਟ 'ਚ ਮੈਂ ਆਪਣੀ ਈਮੇਲ ਸ਼ੇਅਰ ਕਰਨਾ ਜ਼ਰੂਰ ਚਾਹੂੰਗੀ ਕਿਉਂਕਿ ਰੀਜ਼ਨ ਇਜ਼ ਕਿ ਅਸੀਂ ਕਲੋਜ਼ ਟੂ ਪਬਲਿਕ ਹਾਂ ਅਸੀਂ ਵੀ ਨੋਨ ਅਸੈਂਸ਼ੀਅਲ ਸਰਵਿਸਿਸ 'ਚ ਹਾਂ ਪਰ ਜੇ ਕਿਸੇ ਨੂੰ ਐਮਰਜੈਂਸੀ ਹੈ ਤਾਂ ਆਨਲਾਈਨ ਮੇਰੇ ਨਾਲ ਕੰਟੈਕਟ ਕਰਨ macroglobal@rogers.com ਸਾਡਾ ਜਿਹੜਾ ਹੈਗਾ ਈਮੇਲ ਹੈਗੀ ਹੈ ਡਾਇਰੈਕਟਲੀ ਮੇਰੇ ਕੋਲ ਆਏਗੀ ਮੈਂ ਜ਼ਰੂਰ ਜ਼ਰੂਰ ਕੋਸ਼ਿਸ਼ ਕਰਦੀ ਹਾਂ ਰੋਜ਼ ਕਿ ਸਾਰੀਆਂ ਈਮੇਲ 'ਤੇ ਜਵਾਬ ਜ਼ਰੂਰ ਦੇਵਾਂ ਔਰ macroglobal@rogers ਜਿਹੜਾ ਰੋਜਰਸ ਟੀਵੀ ਹੈ ਆਪਣਾ rogers.com 'ਤੇ ਸਾਨੂੰ ਕੰਟੈਕਟ ਕਰ ਸਕਦੇ ਹੈ ਦੇਖਣ ਸੁਣਨ ਵਾਲੇ ਔਰ 9054520000 ਮੇਰਾ ਨੰਬਰ ਹੈ ਐਸ ਵੀ ਡੋਂਟ ਹੈਵ ਸਟਾਫ ਤੁਸੀਂ ਆਪਣਾ ਨੰਬਰ ਅਤੇ ਫੋਨ ਨੰਬਰ ਔਰ ਮੈਸੇਜ ਜ਼ਰੂਰ ਛੋੜੋ 24 ਆਵਰਸ ਦੇ ਅੰਦਰ ਅੰਦਰ ਮੈਂ ਪੂਰੀ ਕੋਸ਼ਿਸ਼ ਕਰ ਦੇਵਾਂਗੀ ਤੁਹਾਨੂੰ ਫੋਨ ਕਾਲ ਬੈਕ ਕਰਾਂ
ਜੀ ਬੜੀ ਮਿਹਰਬਾਨੀ ਧੰਨਵਾਦ ਸੀਮਾ ਜੀ ਤੁਸੀਂ ਆਪਣਾ ਕੋਈ ਵੀ ਕੁਐਸਚਨ ਕੰਸਰਨ ਹੈਗਾ ਤੁਸੀਂ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ macroglobal@rogers.com ਤੇ ਤੁਸੀਂ ਸੀਮਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਸੀਮਾ ਜੀ
ਥੈਂਕ ਯੂ ਸੋ ਮਚ
ਜੀ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905 452 905-625-0055 ਤੁਸੀਂ ਗੱਲਬਾਤ ਕਰ ਸਕਦੇ ਹੋ, 905-625-0055 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਟੇਸ਼ਨ ਦੀ ਆਈ ਡੀ ਤੋਂ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਅਤੇ ਬੜੀ ਜਲਦੀ ਅਸੀਂ ਟਿਮ ਉੱਪਲ ਸਾਹਿਬ ਦੇ ਨਾਲ ਕੁਝ ਮਿੰਟ ਲਈ ਗੱਲਬਾਤ ਕਰਾਂਗੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਉਹ ਹੋਣਾ। ਮੇਰੀ ਮਾਂ ਦੀ ਸੀ ਮੱਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ।
ਟਰਸਟਿਡ ਨੇਮ ਇਨ ਹੋਮਿਓਪੈਥੀ ਸੁਖਮਣੀ ਕਲੀਨਿਕ .com 416-522-7777 ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ।
ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਪੂਰੇ ਜਿਹੜੇ ਕੈਨੇਡਾ ਦੇ ਵਿੱਚ ਇੱਥੇ ਲੋਕ ਨੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹੈ ਕਿ ਉਹਨਾਂ ਵੱਲੋਂ $280,000 ਆ ਜਿਹੜਾ ਕੱਲ੍ਹ ਇਕੱਠਾ ਕਰਕੇ ਵੱਖ ਵੱਖ ਹੋਸਪਿਟਲਸ ਨੂੰ ਦਿੱਤਾ ਗਿਆ ਔਰ ਇਹ ਸਾਰੇ ਕੱਲ੍ਹ ਇੱਕ ਜਿਹੜੀ ਸਾਂਝੀ ਵਰਚੁਅਲ ਇਹ ਗੈਟ ਟੂਗੈਦਰ ਉਹਨਾਂ ਵੱਲੋਂ ਕੀਤੀ ਗਈ। ਇਸ ਗੈਟ ਟੂਗੈਦਰ ਦੇ ਵਿੱਚ ਜਿੱਥੇ ਸਾਡੇ ਪ੍ਰੀਮੀਅਰ ਡਗ ਫੋਰਡ ਅਤੇ ਨਾਲ ਦੀ ਨਾਲ ਸਾਡੇ ਮੇਅਰ ਪੈਟ੍ਰਿਕ ਬਰਾਊਨ, ਮੈਂਬਰ ਪਾਰਲੀਮੈਂਟਸ ਵੱਖ ਵੱਖ ਹੋਰ ਸਟੇਟਾਂ ਤੋਂ ਅਤੇ ਰਾਜਾ ਧਾਲੀਵਾਲ ਅਤੇ ਹੋਰ ਸਾਰੇ ਜਿਹੜੇ ਇਹਨਾਂ ਦੇ ਗਿੱਲ ਸਾਹਿਬ ਨੇ ਜਿਹੜੇ ਸਾਡੇ ਇੱਥੇ। ਸੋ ਵਰਲਡ ਫਾਈਨੈਂਸ਼ੀਅਲ ਗਰੁੱਪ ਨੇ ਕੈਨੇਡਾ ਦੇ ਇਸ ਮਹਾਂਮਾਰੀ ਦੇ ਦਿਨਾਂ ਵਿੱਚ ਕੈਨੇਡੀਅਨ ਹੈਲਥ ਕੇਅਰ ਵਰਕਰਾਂ ਦੇ ਮੋਢੇ ਨਾਲ ਮੋਢਾ ਲਾਉਂਦੇ ਅੱਜ ਇੱਕ ਵੱਡਾ ਕਾਰਨਾਮਾ ਕਰ ਵਿਖਾਇਆ ਅਤੇ ਇਸ ਕੰਪਨੀ ਦੇ ਸਾਰੇ ਐਸੋਸੀਏਟਸ ਨੇ ਮਿਲ ਕੇ $280,000 ਡੋਨੇਟ ਕੀਤੇ ਨੇ ਵੱਖ ਵੱਖ ਹਸਪਤਾਲਾਂ ਨੂੰ, ਜਿਸ ਦੇ ਅਨੁਸਾਰ $100,000 ਬੈਂਪਟਨ ਹੋਸਪਿਟਲ ਹੀ ਹੋਵੇਗਾ, 55,000 ਸਰੀ ਮੈਮੋਰੀਅਲ ਹੋਸਪਿਟਲ ਹੀ ਹੋਵੇਗਾ, 50,000 ਅਲਬਰਟਾ ਕਮਿਊਨਿਟੀ ਫਾਊਂਡੇਸ਼ਨ ਨੂੰ ਅਤੇ 25,000 ਯੂਨੀਵਰਸਿਟੀ ਹੋਸਪਿਟਲ ਮੌਂਟਰੀਅਲ ਨੂੰ ਅਤੇ 25,000 ਜਨਰਲ ਹੋਸਪਿਟਲ ਮੌਂਟਰੀਅਲ ਨੂੰ ਅਤੇ 25,000 ਮੀਲਸ ਔਨ ਵੀਲਸ ਨੂੰ ਦਿੱਤੇ ਜਾਣਗੇ। ਸੋ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਕੱਲ੍ਹ ਵੈਬਿਨਾਰ ਦੇ ਉੱਤੇ 3600 ਤੋਂ ਵੱਧ ਐਸੋਸੀਏਟਸ ਨੇ ਕਈ ਮਹੱਤਵਪੂਰਨ ਸ਼ਖਸੀਅਤਾਂ ਜਿਵੇਂ ਕਿ ਪ੍ਰੀਮੀਅਰ ਡਗ ਫੋਰਡ ਅੰਟਾਰੀਓ ਦੇ ਪ੍ਰੀਮੀਅਰ ਅਤੇ ਸੁੱਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਤੋਂ, ਰਾਜਨ ਸਾਨੀ ਐੱਮ ਪੀ ਪੀ ਅਲਬਰਟਾ ਤੋਂ, ਲੀਲਾ ਹੀਰ ਐੱਮ ਪੀ ਪੀ ਅਲਬਰਟਾ ਤੋਂ ਅਤੇ ਮੇਅਰ ਪੈਟ੍ਰਿਕ ਬਰਾਊਨ ਬ੍ਰੈਂਪਟਨ ਅਤੇ ਹਸਪਤਾਲ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੰਪਨੀ ਦੇ ਐਗਜੈਕਟਿਵ ਅਤੇ ਚੇਅਰਮੈਨ ਰਾਜਾ ਧਾਲੀਵਾਲ ਨੇ ਇਹ ਦਾਨ ਦੀ ਘੋਸ਼ਣਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸਾਲ ਅਸੀਂ ਕੋਰੋਨਾ ਦੀ ਮਹਾਂਮਾਰੀ ਕਰਕੇ ਖਾਲਸੇ ਦਾ ਸਾਜਨਾ ਦਿਵਸ ਤਾਂ ਨਹੀਂ ਮਨਾ ਸਕੇ, ਸੋ ਇਹ ਸਾਡੇ ਵੱਲੋਂ ਕੈਨੇਡੀਅਨਸ ਦੇ ਲਈ ਆਪਣਾ ਫਰਜ਼ ਹੈ ਕਿ ਜਿਹੜਾ ਅਸੀਂ ਨਿਭਾ ਰਹੇ ਹਾਂ। ਸੋ $280,000 ਕੈਨੇਡਾ ਦੇ ਵੱਖ ਵੱਖ ਹੋਸਪਿਟਲ ਦੇ ਲਈ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਕੱਲ੍ਹ ਰੇਜ਼ ਕੀਤਾ ਗਿਆ, ਜਿਹੜੀ ਕਿ ਇੱਕ ਵੱਡੀ ਅਮਾਊਂਟ ਹੈ ਅਤੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਸਾਰੇ ਹੀ ਐਸੋਸੀਏਟਸ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਪ੍ਰੋਗਰਾਮ ਖਬਰਸਾਰ 770 AM ਦੇ ਉੱਤੇ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ। ਮੇਰੇ ਨਾਲ ਇਸ ਸਮੇਂ ਮੈਂਬਰ ਪਾਰਲੀਮੈਂਟ ਟਿਮ ਉੱਪਲ ਜੀ ਜੁੜ ਚੁੱਕੇ ਨੇ। ਉੱਪਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
ਸਤਿ ਸ਼੍ਰੀ ਅਕਾਲ ਜੀ। ਭਾਰਤ ਦੇ ਵਿੱਚ ਫਸੇ ਕੈਨੇਡੀਅਨਸ ਨੂੰ ਲੈ ਕੇ ਆਉਣ ਦਾ ਮਸਲਾ ਹਾਲੇ ਵੀ ਉਲਝਿਆ ਪਿਆ ਹੈ। ਲਗਾਤਾਰ 1 ਮਹੀਨੇ ਤੋਂ ਜਿਹੜੀ ਇਸ ਦੇ ਪ੍ਰਤੀ ਲੋਕਾਂ ਦਾ ਰੋਹ ਹੈ ਚੱਲ ਰਿਹਾ ਵਾ ਔਰ ਇਹਦੇ 'ਤੇ ਕਾਫੀ ਗੱਲਬਾਤ ਆ ਜਿਹੜੀ ਹੋ ਚੁੱਕੀ ਹੈ। ਪਹਿਲੀਆਂ 3-4 ਫਲਾਈਟਾਂ ਦੇ ਨੇ ਜੋ ਲੋਕਾਂ ਨੂੰ ਖਰਾਬ ਕੀਤਾ, ਉਸ ਨੂੰ ਦੇਖਦਿਆਂ ਹੋਇਆਂ ਕੁਝ ਇੱਕ ਚਾਰਟਰ ਫਲਾਈਟਸ ਲੋਕਾਂ ਵੱਲੋਂ ਵੀ ਸ਼ੁਰੂ ਕੀਤੇ ਜਾਣ ਦੀ ਗੱਲ ਚੱਲ ਰਹੀ ਸੀਗੀ ਔਰ ਉਹਦੇ ਚਾਰਟਰ ਫਲਾਈਟਸ ਦਾ ਕਾਫੀ ਇਸ ਸਮੇਂ ਚਰਚਾ ਦੇ ਵਿੱਚ ਹੈ ਕਿ ਉਹ ਚਾਰਟਰ ਫਲਾਈਟਸ ਰੱਦ ਕਿਉਂ ਹੋ ਗਈਆਂ। ਇਹਦੇ ਲਈ ਜੀਨਾ ਤੱਖੜ ਵੱਲੋਂ 1 ਈਮੇਲ 'ਚ ਜ਼ਿਕਰ ਕੀਤਾ ਗਿਆ ਸੀ ਕਿ ਇੰਡੀਆ ਡਿਸਅਲਾਊਡ, ਅਤੇ ਦੂਸਰਾ ਨਿਊਟਨ ਸਿੱਧੂ ਅਤੇ ਸੁੱਖੀ ਸੰਧੂ ਉਹਨਾਂ ਨੇ ਆਪਣੀਆਂ ਪੋਸਟਾਂ ਦੇ ਵਿੱਚ ਅਤੇ ਵੱਖ ਵੱਖ ਇੰਟਰਵਿਊ ਦੇ ਵਿੱਚ ਕਿਹਾ ਕਿ ਇੰਡੀਆ ਵੱਲੋਂ ਕੋਈ ਸਾਨੂੰ ਦਿੱਕਤ ਨਹੀਂ ਸੀਗੀ। ਹੁਣ ਜਿਹੜੀ ਗੱਲ ਜ਼ੀਨਾ ਤੱਖੜ ਨੇ ਇੱਕ ਪੋਸਟ ਦੇ ਵਿੱਚ ਪਾਈ ਸੀ ਇੰਡੀਆ ਡਿਸਲਾਓ, ਉਸ ਨੂੰ ਸਾਡੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਲੈ ਕੇ ਇਹ ਗੱਲ ਕਰ ਰਿਹਾ। ਦੇਖੋ ਜੀ, ਕੈਨੇਡਾ ਤਾਂ ਇਸ ਦੇ ਉੱਤੇ ਪੂਰੀ ਕੋਸ਼ਿਸ਼ ਕਰ ਰਿਹਾ ਸੀਗਾ, ਕੈਨੇਡਾ ਨੂੰ ਕੋਈ ਇਤਰਾਜ਼ ਨਹੀਂ ਸੀਗਾ, ਕੈਨੇਡਾ ਦੀ ਕੋਈ ਇਸ ਦੇ ਵਿੱਚ ਘਾਟ ਨਹੀਂ ਸੀਗੀ, ਪਰ ਹੁਣ ਜਦੋਂ ਤੁਸੀਂ ਸਾਰੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟਸ ਨੇ ਰਲ ਕੇ ਪਾਰਟੀਜ਼ਮ ਤੋਂ ਉੱਪਰ ਉੱਠ ਕੇ ਜਿਹੜੇ ਸਾਡੇ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਨੇ ਸ਼੍ਰੀ ਨਾਦਰ ਪਟੇਲ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉੱਥੇ ਪਤਾ ਲੱਗਿਆ ਕਿ ਇਹ ਸਵਾਲ ਉੱਠਿਆ ਕਿ ਉਹ ਫਲਾਈਟ ਕਿਉਂ ਕੈਂਸਲ ਹੋਈ। ਇਹਦੇ ਲਈ ਤੁਸੀਂ ਆਪਣੀ ਜ਼ਬਾਨੀ ਕੀ ਕਹਿਣਾ ਚਾਹੁੰਦੇ ਹੋ? ਯੂ ਵਰ ਅ ਪਾਰਟ ਆਫ ਦੈਟ ਮੀਟਿੰਗ, ਕਿ ਕਿਉਂ ਉਹ ਚਾਰਟਰ ਫਲਾਈਟਸ ਕੈਂਸਲ ਹੋਈ?
ਹਾਂਜੀ ਵੀਰ ਜੀ, ਜ਼ਰੂਰ ਇਹ ਕਾਨਫਰੰਸ ਕਾਲ ਹੋਈ ਸੀ ਦੋਨੇ ਪਾਰਟੀਆਂ ਤੋਂ, ਕੰਜ਼ਰਵੇਟਿਵ ਮੈਂਬਰਸ ਆਫ ਪਾਰਲੀਮੈਂਟ ਤੇ ਮੈਂਬਰ ਆਫ ਪਾਰਲੀਮੈਂਟ ਵੀ ਉਸ ਕਾਲ ਤੇ ਸੀ, ਸ਼ਾਇਦ ਐਨ ਡੀ ਪੀ ਵਾਲੇ ਹੋਣ ਪਰ ਆਈ ਡਿਡਨਟ ਹੀਅਰ ਐਨੀ। ਤੇ ਉਸ ਕਾਲ ਸੀਗੀ ਫੋਰਨ ਅਫੇਅਰਸ ਮਿਨਿਸਟਰ ਦੇ ਨਾਲ, ਮਿਨਿਸਟਰ ਸ਼ੈਂਪੇਨ, ਕੈਨੇਡੀਅਨ ਹਾਈ ਕਮਿਸ਼ਨਰ ਇਨ ਇੰਡੀਆ ਮਿਸਟਰ ਨਦੀਰ ਪਟੇਲ ਦੇ ਨਾਲ। ਕਾਲ ਦਾ ਮੇਨ ਰੀਜ਼ਨ ਇਹ ਸੀਗਾ ਵੀ ਟੂ ਗਿਵ ਐਨ ਅਪਡੇਟ ਵੀ ਕੀ ਹੋ ਰਿਹਾ, ਬਿਕੋਜ਼ ਐਜ਼ ਮੈਂਬਰਸ ਆਫ ਪਾਰਲੀਮੈਂਟ ਸਾਨੂੰ ਕਾਫੀ ਫੋਨ ਆਉਂਦੇ ਨੇ, ਈਮੇਲ ਆਉਂਦੀਆਂ ਨੇ, ਲੋਕ ਜਿਹੜੇ ਉੱਥੇ ਫਸੇ ਹੋਏ ਆ, ਉੱਥੇ ਸਟੱਕ ਨੇ, ਕਾਫੀ ਚਿਰ ਤੋਂ ਉੱਥੇ ਸਟੱਕ ਨੇ, ਸਪੈਸ਼ਲੀ ਜਿਹੜੇ ਸੀਨੀਅਰਸ ਆ ਜਾਂ ਜਿਹਨਾਂ ਕੋਲ ਛੋਟੇ ਜਿਹੇ ਬੱਚੇ ਨੇ ਤੇ ਉਹ ਮੁੜ ਕੇ ਉਹਨਾਂ ਯੂ ਨੋ ਚਾਹੁੰਦੇ ਨੇ ਬਿਕੋਜ਼ ਆਫ ਦੇਅਰ ਹੈਲਥ ਐਂਡ ਸੇਫਟੀ ਰੀਜ਼ਨ। ਸੋ ਅਸੀਂ ਬਹੁਤ ਜ਼ਿਆਦਾ ਪੁਸ਼ ਕਰਦੇ ਰਹੇ ਹਾਂ ਵੀ ਫਲਾਈਟਾਂ ਹੋਰ ਵੀ ਹੋਣੀਆਂ ਚਾਹੀਦੀਆਂ। ਸੋ ਉਸ ਕਰਕੇ ਉਹਨਾਂ ਨੇ ਸਪੈਸ਼ਲ ਇਹ ਜਿਹੜੀ ਕਾਨਫਰੰਸ ਕਾਲ ਰੱਖੀ ਸੀ ਟੂ ਗਿਵ ਅਸ ਐਨ ਅਪਡੇਟ। ਉਸ ਅਪਡੇਟ ਦੇ ਵਿੱਚ ਫਿਰ ਅਸੀਂ ਪੁੱਛਿਆ ਗਿਆ ਵੀ ਜਿਹੜੀ ਇਹ ਫਲਾਈਟ ਆ, ਜਿਹੜੀ ਚਾਰਟਰ ਫਲਾਈਟ ਸੀ, ਉਸਨੂੰ ਕੀ ਹੋ ਗਿਆ, ਤੁਹਾਨੂੰ ਕੀ ਪਤਾ ਇਸ ਚੀਜ਼ ਦਾ ਵੀ ਕਿਹੜੀ ਗੱਲੋਂ ਇਹ ਫਲਾਈਟ ਕੈਂਸਲ ਹੋ ਗਈ ਸੀ? ਸੋ ਨਦੀਰ ਪਟੇਲ ਨੇ ਉਦੋਂ ਇਹ ਜਵਾਬ ਦਿੱਤਾ, ਕਹਿੰਦੇ ਵੀ ਐਜ਼ ਏ ਕੈਨੇਡੀਅਨ ਹਾਈ ਕਮਿਸ਼ਨਰ ਜਾਂ ਉਹਨਾਂ ਦੇ ਸਟਾਫ ਨੇ ਸਾਰੇ ਸਪੋਰਟ ਲੈਵਲ ਤੱਕ ਉਹਨਾਂ ਨੇ ਪੂਰੀ ਹੈਲਪ ਕੀਤੀ ਆ ਐਟ ਦੀ ਇਨੀਸ਼ੀਅਲ ਸਟੇਜਸ ਵੀ, ਜਦੋਂ ਇੰਡੀਅਨ ਗਵਰਨਮੈਂਟ ਚਾਹੁੰਦੇ ਆ ਵੀ ਜਦੋਂ ਵੀ ਕੋਈ ਪ੍ਰਾਈਵੇਟ ਚਾਰਟਰ ਹੋਵੇ ਉਸ ਦੀ ਜਿਹੜੀ ਰਿਕੁਐਸਟ ਹੋਵੇ ਉਹ ਹਾਈ ਉਸ ਕੰਟਰੀ ਦੇ ਹਾਈ ਕਮਿਸ਼ਨ ਦੇ ਥਰੂ ਰਿਕੁਐਸਟ ਆਵੇ, ਰਿਕੁਐਸਟ ਤੇ ਜਿਹੜੀ ਡਾਕੂਮੈਂਟੇਸ਼ਨ ਜਿਹੜੀ ਪ੍ਰੈਪਰੇਸ਼ਨ ਸੀ ਜਾਂ ਜਿਹੜੇ ਡਾਕੂਮੈਂਟ ਇਕੱਠੇ ਕਰਕੇ ਵਾਲੰਟੀਅਰਸ ਤੋਂ ਸਾਰੇ ਲੈ ਕੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਦਿੱਤੇ ਆ, ਉਹ ਜ਼ਰੂਰ ਉਹਨਾਂ ਨੇ ਕੀਤਾ। ਫਿਰ ਕਹਿੰਦੇ ਵੀ ਫਿਰ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੀ ਲੋਜਿਸਟਿਕਸ ਨੇ, ਬਿਕੋਜ਼ ਕਾਫੀ ਇਸ ਕੰਮ ਦੇ ਵਿੱਚ ਲੋਜਿਸਟਿਕਸ ਆ ਜਾਂਦੇ ਵੀ ਜਦੋਂ ਤੁਸੀਂ ਘਰੋਂ ਤੁਰਨਾ ਪੰਜਾਬ ਚ ਹੋਏ ਜਾਂ ਜਿੱਥੇ ਵੀ ਹੋਵੇ, ਤੁਹਾਨੂੰ ਸਪੈਸ਼ਲ ਪਰਮਿਟ ਚਾਹੀਦਾ ਏਅਰਪੋਰਟ ਜਾਣ ਲਈ, ਤੁਹਾਨੂੰ ਪਰਮਿਸ਼ਨ ਚਾਹੀਦੀ ਹੈ ਲੋਕਲ ਗਵਰਨਮੈਂਟ ਤੋਂ, ਪਲੱਸ ਤੁਹਾਨੂੰ ਪਰਮਿਸ਼ਨ ਚਾਹੀਦੀ ਹੈ ਫੈਡਰਲ ਗਵਰਨਮੈਂਟ ਤੋਂ, ਤੇ ਹੋਰ ਕੰਡੀਸ਼ਨ ਨੇ। ਸੋ ਉਹਨਾਂ ਦੇ ਐਵਰੀ ਸਿੰਗਲ ਪੈਸੇਂਜਰ ਵਾਸਤੇ ਡਿਫਰੈਂਟ ਔਰ ਲੀਸਟ ਈਚ ਵਹੀਕਲ ਵਾਸਤੇ ਪਰਮਿਸ਼ਨ ਚਾਹੀਦੀ ਹੈ, ਕਹਿੰਦੇ ਕਾਫੀ ਕੰਮ ਹੋ ਜਾਂਦਾ ਉਸ ਚੀਜ਼ ਦੇ ਵਿੱਚ। ਉਹ ਜਿਹੜਾ ਕੰਮ ਕਹਿ ਲਓ ਉਹ ਕਹਿੰਦੇ ਸੀਗੇ ਵੀ ਉਹ ਇੰਡੀਅਨ ਗਵਰਨਮੈਂਟ ਨੇ ਰਿਕੁਐਸਟ ਕੀਤੀ ਹੈ ਵੀ ਹਾਈ ਕਮਿਸ਼ਨਰ ਕਰੇ, ਈਵਨ ਦੋ ਜਿਹੜੇ ਭੈਣ ਭਰਾ ਸੀਗੇ ਜਿਹਨਾਂ ਨੇ ਚਾਰਟਰ ਅਰੇਂਜ ਕਰਦੇ ਸੀ ਉਹ ਕਹਿੰਦੇ ਸੀ ਸਾਡੇ ਕੋਲ ਵਾਲੰਟੀਅਰ ਹੈਗੇ ਅਸੀਂ ਕਰਕੇ ਦੇਵਾਂਗੇ ਉਹ ਕੰਮ, ਬਟ ਹਾਈ ਕਮਿਸ਼ਨਰ ਕਹਿੰਦੇ ਵੀ ਇੰਡੀਅਨ ਗਵਰਨਮੈਂਟ ਨੇ ਰਿਕੁਐਸਟ ਕੀਤੀ ਸੀ ਵੀ ਹਾਈ ਕਮਿਸ਼ਨਰ ਉਹ ਜਿਹੜਾ ਕੰਮ ਕਰਨ
ਬਈ ਕੈਨੇਡੀਅਨ ਲੋਕਾਂ ਨੂੰ ਲੈ ਕੇ ਜਾਣਾ, ਕੈਨੇਡੀਅਨ ਹਾਈ ਕਮਿਸ਼ਨਰ ਸਾਰਾ ਇਸ ਦੀ ਦੇਖ ਰੇਖ ਕਰੇ,
ਐਟਲੀਸਟ ਦੀ ਅਰੇਂਜਮੈਂਟ ਆਫ ਇਟ, ਹਾਂਜੀ ਜਿਹੜੇ ਪੇਪਰ ਵਰਕ ਵਗੈਰਾ ਉਹ ਸਾਰਾ ਉਹ ਹਾਈ ਕਮਿਸ਼ਨਰ ਕਰੇ ਵੀ ਇਹ ਵਾਲੰਟੀਅਰਸ ਨਾ ਕਰਨ।
ਠੀਕ ਹੈ।
ਉਸ ਟਾਈਮ ਤੋਂ ਹਾਈ ਕਮਿਸ਼ਨਰ ਪਟੇਲ ਨੇ ਕਿਹਾ ਸੀਗਾ ਵੀ ਸਾਡੇ ਕੋਲ ਇੰਨੀ ਕਪੈਸਿਟੀ ਨਹੀਂ ਗਈ ਵੀ ਅਸੀਂ ਜਿਹੜੇ ਆਪਦੇ ਸਟਾਫ ਸਾਰਾ ਕੰਮ ਕਰ ਰਹੇ ਨੇ ਫੋਰ ਦਾ ਕੈਨੇਡੀਅਨ ਅਰੇਂਜ ਫਲਾਈਟ, ਜਿਹੜੀ ਗਵਰਨਮੈਂਟ ਅਰੇਂਜ ਫਲਾਈਟ ਨੇ, ਅਸੀਂ ਉਹਦੇ ਤੇ ਜ਼ਿਆਦਾ ਬਿਜ਼ੀ ਹਾਂ ਤੇ ਅਸੀਂ ਸਾਡੇ ਤੋਂ ਐਕਸਟਰਾ ਫਲਾਈਟਾਂ ਵਾਸਤੇ ਨਹੀਂ ਉਹ ਕੰਮ ਕਰ ਹੋਣਾ ਟੂ ਡੂ ਦਾ ਲੋਜਿਸਟਿਕਸ ਉਸ ਫਲਾਈਟਾਂ ਵਾਸਤੇ। ਸੋ ਇਹ ਚੀਜ਼ ਉਹਨਾਂ ਨੂੰ ਕਾਲ ਦਿੱਤੇ ਦੁਬਾਰੇ ਵੀ ਪੁੱਛੀ ਗਈ ਵੀ ਪਲੀਜ਼ ਕਨਫਰਮ ਕਰੋਗੇ ਵੀ ਤੁਸੀਂ ਜਵਾਬ ਦਿੱਤਾ ਵੀ ਇਸ ਗੱਲ ਤੋਂ ਵੀ ਤੁਸੀਂ ਤੁਹਾਡੇ ਕੋਲ ਕਪੈਸਿਟੀ ਹੈ ਨੀ, ਸਟਾਫ ਕਪੈਸਿਟੀ ਕਹਿ ਲਓ ਜਾਂ ਓਵਰਆਲ, ਬਿਕੋਜ਼ ਆਈ ਦੇਰ ਇਜ਼ ਨੋ ਡਾਊਟ ਉਹ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਹੇ ਨੇ, ਮੈਂ ਇਸ ਗੱਲ ਉਹਨਾਂ ਨੂੰ ਟੋਕਦਾ ਬਿਕੋਜ਼ ਆਈ ਨੋ ਉਹ ਦਿਨ ਰਾਤ ਕੰਮ ਕਰਦੇ ਨੇ, ਦੇਅਰ ਹੋ ਸਟਾਫ ਸਟਾਫ ਕੈਨੇਡਾ ਚ ਵੀ ਆ, ਸਟਾਫ ਉੱਥੇ ਇੰਡੀਆ ਦੇ ਵਿੱਚ ਵੀ ਆ
ਜੀ।
ਬਟ ਮੈਂ ਇਹ ਕਹਿੰਦਾ ਸੀਗਾ ਵੀ ਜਿਹੜੇ ਇਹ ਚਾਰਟਰ ਫਲਾਈਟ ਆ ਇਟ ਵੁੱਡ ਹੈਵ ਐਕਚੁਲੀ ਜਿਹੜੀ ਗਵਰਨਮੈਂਟ ਅਰੇਂਜ ਫਲਾਈਟ ਨੇ ਉਹਨਾਂ ਤੋਂ ਥੋੜੇ ਜਿਹਾ ਕਹਿੰਦੇ ਕਹਿ ਲਓ ਵੀ ਪ੍ਰੈਸ਼ਰ ਲੈ ਸਕਦਾ ਸੀਗਾ ਬਿਕੋਜ਼ ਇਟਸ ਐਕਸਟਰਾ ਕਪੈਸਿਟੀ ਐਕਸਟਰਾ ਸੀਟਸ
ਜੀ ਜੀ,
ਤੇ ਜੇ ਉਹ ਚਾਰਟਰ ਫਲਾਈਟ ਜਾਂ ਦੋ ਜਾਂ ਤਿੰਨ ਹੋ ਜਾਂਦੀਆਂ ਹੁਣ ਤੱਕ ਫਿਰ ਉਹਦੇ ਨਾਲ ਕੁਛ ਪ੍ਰੈਸ਼ਰ ਨਾ ਲੈ ਜਾਂਦਾ ਬਿਕੋਜ਼ ਐਸ ਸੂਨ ਐਸ ਆਈ ਹੀਅਰ ਬਹੁਤ ਜ਼ਿਆਦਾ ਇਹ ਜੀ ਯੂ ਨੋ ਬਜ਼ੁਰਗ ਨੇ ਬੱਚੇ ਵਾਲੇ ਫੈਮਲੀ ਆਉਣਾ ਚਾਹੁੰਦੇ ਨੇ ਤੇ ਉਹ ਕਹਿੰਦੇ ਵੀ ਪੰਜਾਂ ਮਿੰਟ ਦਾ ਫਲਾਈਟ ਸੋਲਡ ਆਊਟ ਹੋ ਗਈ ਜਾਂ ਵੈਬਸਾਈਟ ਕਰੈਸ਼ ਹੋ ਗਈ ਜਾਂ ਹੋਰ ਕੋਈ ਇਹੋ ਜਿਹੀ ਕੋਈ ਪ੍ਰੋਬਲਮਸ ਨੇ ਵਿਚ ਓਬਵੀਅਸਲੀ ਲੋਜਿਸਟਿਕ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ। ਸੋ ਵਾਈ ਨਾਟ ਮੇਕ ਦੀ ਐਫਰਟ ਐਕਸਟਰਾ ਕਪੈਸਿਟੀ ਲਈ, ਪਰ ਉਹ ਕਹਿੰਦੇ ਵੀ ਸਾਡੇ ਕੋਲ ਇੰਨੀ ਕਪੈਸਿਟੀ ਹੈ ਨੀ।
ਸੋ ਕੈਨੇਡੀਅਨ ਹਾਈ ਕਮਿਸ਼ਨਰ ਕੋਲ ਉਹਨਾਂ ਦੇ ਆਫਿਸ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਸੀਗੀ ਜਿਹਦੇ ਕਰਕੇ ਉਹ ਸਾਰਾ ਲੋਜਿਸਟਿਕਸ ਜਿਹੜਾ ਪੇਪਰ ਵਰਕ ਹੈ ਉਹ ਚਾਰਟਰ ਫਲਾਈਟਸ ਦਾ ਉਹਨਾਂ ਦੇ ਨਾਲ ਰਲ ਕੇ ਕੰਮ ਕਰਕੇ ਇੰਡੀਅਨ ਕੈਨੇਡੀਅਨ ਹਾਈ ਕਮਿਸ਼ਨਰ ਦੇ ਵੱਲੋਂ ਇੰਡੀਅਨ ਗਵਰਨਮੈਂਟ ਨੂੰ ਦਿੰਦੇ ਉਹ।
ਹਾਂਜੀ ਉਹ ਕਹਿੰਦੇ ਆ ਵੀ ਇੰਡੀਅਨ ਗਵਰਨਮੈਂਟ ਦੇ ਕਰੋ ਰਿਕੁਆਇਰਮੈਂਟ ਸੀ ਵੀ ਉਸ ਜਿਹੜਾ ਉਹ ਲੋਜਿਸਟਿਕਸ ਕੰਮ ਆ ਪੇਪਰ ਵਰਕ ਪਲੱਸ ਸ਼ਾਇਦ ਜਿਹੜਾ ਉੱਥੇ ਏਅਰਪੋਰਟ ਤੇ ਉਹਨਾਂ ਨੂੰ ਮਿਲਣਾ ਜੋ ਔਨ ਦਾ ਗਰਾਊਂਡ ਕੰਮ ਆ ਵੀ ਉਹ ਹਾਈ ਕਮਿਸ਼ਨਰ ਵੱਲੋਂ ਹੋਵੇ ਨਾਟ ਕਿ ਵੀ ਉਹ ਵਾਲੰਟੀਅਰਸ ਵੱਲੋਂ ਹੋਵੇ ਸੋ ਉਹ ਉਸ ਕਰਕੇ ਉਹਨਾਂ ਨੇ ਜਵਾਬ ਦਿੱਤਾ ਵਾ
ਇੰਡੀਆ ਦੀ ਆਈ ਥਿੰਕ ਇਟਸ ਅ ਰੀਜ਼ਨੇਬਲ ਡਿਮਾਂਡ ਕਿ ਗਵਰਨਮੈਂਟ ਲੈਵਲ ਦੇ ਉੱਤੇ ਹੋਣਾ ਚਾਹੀਦਾ ਤੁਸੀਂ ਜੇਕਰ ਕੈਨੇਡੀਅਨ ਲੈ ਕੇ ਜਾਣੇ ਨੇ ਤਾਂ ਉਹਨਾਂ ਦਾ ਜਿਹੜਾ ਵਾਲੰਟੀਅਰਸ ਦੇ ਵਿੱਚ ਕੋਈ ਮਿਸਟੇਕ ਵੀ ਹੋ ਸਕਦੀ ਹੈ ਕੋਈ ਐਕਸਪਰਟ ਨਹੀਂ ਹੈਗੇ ਆਈ ਥਿੰਕ ਕਿ ਇੰਡੀਆ ਡਿਮਾਂਡਡ ਰੀਜ਼ਨੇਬਲ ਡਿਮਾਂਡ ਕਿ ਵੀ ਆਹ ਚੀਜ਼ ਸਾਨੂੰ ਥਰੂ ਦ ਤੁਹਾਡੇ ਆਫਿਸ ਦੇ ਥਰੂ ਜਿਹੜੇ ਲੋਕ ਨੇ ਉਹ ਕਰਨ ਰਾਈਟ
ਹਾਂਜੀ ਉਹ ਉਹਨਾਂ ਦੀ ਰਿਕੁਐਸਟ ਸੀਗੀ ਬਿਕੋਜ਼ ਆਈ ਗੈਸ ਜਦੋਂ ਆਸਟ੍ਰੇਲੀਆ ਨੇ ਵੀ ਪ੍ਰਾਈਵੇਟ ਚਾਰਟਰ ਇਸ ਹਿਸਾਬ ਦੇ ਨਾਲ ਕੀਤਾ ਸੀਗਾ ਕੁਛ ਵਾਲੰਟੀਅਰ ਸੀਗੇ ਉਸ ਐਕਸਪੀਰੀਅੰਸ ਦੇ ਥਰੂ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਵੀ ਇਨਸਟੈਡ ਆਫ ਵਰਕਿੰਗ ਵਾਲੰਟੀਅਰਸ ਦੇ ਨਾਲ ਵਾਲੰਟੀਅਰਸ ਦੇ ਕਦੋਂ ਵੀ ਪ੍ਰੋਫੈਸ਼ਨਲਿਜ਼ਮ ਕਿਸੇ ਦੀ ਵੱਧ ਹੋ ਸਕਦੀ ਕਿਸੇ ਦੀ ਘੱਟ ਵੀ ਹੋ ਸਕਦੀ ਆ ਉਹਨਾਂ ਦੀ ਨੌਲੇਜ ਇਸ ਗੱਲ ਦੇ ਵਿੱਚ ਸੋ ਉਹਨਾਂ ਨੇ ਕਿਹਾ ਵੀ ਅਸੀਂ ਡਾਇਰੈਕਟਲੀ ਹਾਈ ਕਮਿਸ਼ਨ ਦੇ ਨਾਲ ਵਰਕ ਕਰਾਂਗੇ ਐਂਡ ਅਨਫੋਰਚੁਨੇਟਲੀ ਕੈਨੇਡੀਅਨ ਹਾਈ ਕਮਿਸ਼ਨ ਕੋਲ ਉਹ ਕਹਿੰਦੇ ਵੀ ਸਾਡੇ ਕੋਲ ਇੰਨੀ ਕਪੈਸਿਟੀ ਹੈ ਨਹੀਂ ਸੀ ਵੀ ਅਸੀਂ ਉਹਨਾਂ ਦੀ ਉਸ ਹੈਲਪ ਕਰੀਏ ਵੀ ਅਸੀਂ ਸਿਰਫ ਜਿਹੜੇ ਗਵਰਨਮੈਂਟ ਆਰਗੇਨਾਈਜ਼ ਫਲਾਈਟਾਂ ਨੇ ਉਹਦੇ ਵਾਸਤੇ ਕਰ ਸਕਦੇ ਹਾਂ
ਆਲਰਾਈਟ ਥੈਂਕ ਯੂ ਇੱਕ ਕੁਐਸਚਨ ਦਾ ਸਵਾਲ ਜਵਾਬ ਹੋ ਗਿਆ ਅਤੇ ਦੂਸਰੀ ਗੱਲ ਇਹ 2015 ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਦੋ ਤਿੰਨ ਕੰਜ਼ਰਵੇਟਿਵ ਗਵਰਨਮੈਂਟ ਬਿੱਲ ਲੈ ਕੇ ਆ ਰਹੀ ਸੀ ਉਸ ਸਮੇਂ ਬਹੁਤ ਰੌਲਾ ਪਾਇਆ ਸੀਗਾ ਆਪੋਜੀਸ਼ਨ ਨੇ NDP ਨੇ ਅਤੇ ਲਿਬਰਲ ਨੇ ਕਿ ਜਿਹੜੇ ਕੰਜ਼ਰਵੇਟਿਵ ਨੇ ਉਹ ਕੈਨੇਡੀਅਨ ਨੂੰ 2-tier ਸਿਸਟਮ ਦੇ ਵਿੱਚ ਡਿਵਾਈਡ ਕਰ ਰਹੇ ਨੇ ਇੱਕ ਸਿਟੀਜ਼ਨ ਦੇ ਲਈ ਵੱਖਰਾ ਅਤੇ PR ਦੇ ਲਈ ਵੱਖਰਾ ਕਿੰਨਾ ਰੌਲਾ ਪਿਆ ਸੀਗਾ ਕਿ PR ਨੂੰ ਤਾਂ ਇਹ ਸਟੇਟਲੈਸ ਕਰ ਦੇਣਗੇ ਕਿੱਥੇ ਭੇਜ ਦੇਣਗੇ ਵਾਪਸ ਕਰ ਦੇਣਗੇ ਯੂ ਨੋ ਦਾ ਹੋਲ ਸਨੈਰੀਓ ਕਿੰਨਾ ਉਹ ਇੱਕ ਮਹੀਨਾ ਬਾਬ ਵੇਲਾ ਖੜ੍ਹਾ ਕੀਤਾ ਰਿਹਾ ਅੱਜ ਜਿਹੜੇ ਉੱਥੇ PR ਨੇ ਜਿਹੜੇ ਆਉਣਾ ਚਾਹੁੰਦੇ ਨੇ ਬਹੁਤ ਉਹਨਾਂ ਨੂੰ ਇੰਪੋਰਟੈਂਟ ਇੱਥੇ ਉੱਥੇ ਨਹੀਂ ਰਹਿ ਸਕਦੇ ਗੇ ਉਹਨਾਂ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਸਾਡੀ ਇਸ ਗਵਰਨਮੈਂਟ ਨੇ ਕ੍ਰੀਏਟਿਡ ਅ 2-tier ਸਿਸਟਮ ਵਨ ਇਜ਼ ਫੋਰ ਕੈਨੇਡੀਅਨ ਸਿਟੀਜ਼ਨ ਵਨ ਇਜ਼ ਫੋਰ ਦ PRs
ਦੇਖੋ ਜੀ ਜਿਹੜੇ ਇਹਨਾਂ ਨੇ ਐਜ਼ ਅ ਗਵਰਨਮੈਂਟ ਅਰੇਂਜ ਕੀਤੇ ਫਲਾਈਟਾਂ ਕੀਤੀਆਂ ਕਹਿੰਦੇ ਵੀ ਸਿਰਫ ਕੈਨੇਡੀਅਨ ਸਿਟੀਜ਼ਨਸ ਲਈ ਹੋਣਗੇ ਜਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊ ਪਰ ਉੱਥੇ ਥਾਊਜ਼ੈਂਡਸ ਆਫ ਕੈਨੇਡੀਅਨ ਸਿਟੀਜ਼ਨਸ ਤੱਕ ਨੇ ਸੋ ਤੁਸੀਂ ਇਹ ਕਹਿ ਸਕਦੇ ਵੀ ਹਰੇਕ ਫਲਾਈਟ ਸਿਰਫ ਕੈਨੇਡੀਅਨ ਸਿਟੀਜ਼ਨ ਵਾਸਤੇ ਆ ਬਿਕਾਜ਼ ਦ ਨੰਬਰ ਆਫ ਪੀਪਲ ਵੇਟਿੰਗ ਸੋ ਉਸ ਦੇ ਨਾਲ ਜਿਵੇਂ ਜੇ ਚਾਰਟਰ ਹੁੰਦਾ ਚਾਰਟਰ ਦੇ ਵਿੱਚ ਇਹੋ ਜਿਹੀ ਕੋਈ ਕੰਡੀਸ਼ਨ ਨਹੀਂ ਸੀ ਸੋ ਉਹਦੇ ਵਿੱਚ
ਸਿਟੀਜ਼ਨ ਪਲੱਸ
PR ਵੀ ਆ ਸਕਦੇ ਸੀ ਸੋ ਉਸ ਚੀਜ਼ ਦੇ ਵਿੱਚ ਜ਼ਰੂਰ ਜਿਹੜੇ PR ਨੇ ਮੈਨੂੰ ਬਹੁਤ ਫੋਨ ਆਉਂਦੇ ਨੇ ਈਮੇਲਸ ਆਉਂਦੀਆਂ ਨੇ ਵੀ ਜਿਹੜੇ ਉੱਥੇ ਸਟੱਕ ਆ ਜਿਹੜੇ ਕਹਿੰਦੇ ਅਸੀਂ ਇੱਥੇ ਬੈਕ ਆਉਣਾ ਚਾਹੁੰਦੇ ਹਾਂ ਈਵਨ ਨਰਸਿਸ ਐਂਡ ਡਾਕਟਰਸ ਵੀ ਉੱਥੇ ਸਟੱਕ ਨੇ ਕਹਿੰਦੇ ਵੀ ਅਸੀਂ ਮੁੜ ਕੇ ਆ ਸਕਦੇ ਹਾਂ ਅਸੀਂ ਇੱਥੇ ਤੁਹਾਡੇ ਇੱਥੇ ਹੈਲਪ ਵੀ ਕਰ ਸਕਦੇ ਹਾਂ ਲੈਟ ਅਸ ਗੈਟ ਔਨ ਦੋਜ਼ ਫਲਾਈਟਸ ਪਰ ਉਹ ਫਲਾਈਟਾਂ ਦੇ ਵਿੱਚ ਨਹੀਂ ਕੁਆਲੀਫਾਈਡ
ਜੀ ਹੁਣ 15 ਫਲਾਈਟਸ ਨੇ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਜੇਕਰ ਪੁੱਛਿਆ ਜਾ ਰਿਹਾ ਕਿ ਹਾਲੇ ਵੀ ਇਹ ਫਲਾਈਟਸ ਥੋੜ੍ਹੀਆਂ ਨੇ ਜੇਕਰ ਨਾਲ ਕੋਈ ਕਹਿੰਦਾ ਹੈ ਕਿ ਆਸਟ੍ਰੇਲੀਆ ਦਾ ਤੁਸੀਂ ਜ਼ਿਕਰ ਕੀਤਾ ਆਸਟ੍ਰੇਲੀਆ ਨੇ ਆਪਣੇ ਲੋਕ ਕੱਢ ਲਏ ਜਰਮਨ ਨੇ ਆਪਣੇ ਲੋਕ ਕੱਢ ਲਏ ਮਲੇਸ਼ੀਆ ਨੇ ਕੱਢ ਲਏ ਅਮੈਰੀਕਾ ਜਾ ਕੇ ਖੁਦ ਜਾ ਕੇ ਉੱਥੋਂ ਸਾਰੇ ਜਹਾਜ਼ ਭਰ ਕੇ ਲੈ ਆ ਇੰਗਲੈਂਡ ਲੈ ਕੇ ਆ ਰਿਹਾ ਡੂ ਯੂ ਥਿੰਕ ਇਹ ਲੌਜਿਕ ਇਸ ਦੇ ਪਿੱਛੇ ਕਿ ਵੀ ਕੈਨੇਡਾ ਦੇ ਗਏ 30-40-50,000 ਲੋਕ ਉੱਥੇ ਬੈਠੇ ਨੇ ਅਤੇ ਇੰਨਿਆਂ ਨੂੰ ਅਸੀਂ ਕਿਵੇਂ ਕੱਢ ਲਏ ਡੂ ਯੂ ਥਿੰਕ ਇਹ ਲੌਜਿਕ ਜਿਹੜੀ ਇਹ ਦਲੀਲ ਹੈ ਇਹ ਜਵਾਬ ਦੇਣਾ ਬਣਦਾ ਕਿ ਵੀ ਉੱਥੇ ਤਾਂ ਬਥੇਰੇ ਨੰਬਰ ਹੀ ਬਹੁਤ ਜ਼ਿਆਦਾ ਅਸੀਂ ਇੰਨਿਆਂ ਨੂੰ ਕਿਵੇਂ ਕੱਢ ਲਈਏ
ਨਹੀਂ ਜੀ ਦੇਖੋ ਜੀ ਕੋਸ਼ਿਸ਼ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਹਰੇਕ ਗਵਰਨਮੈਂਟ ਨੂੰ ਕੰਟਰੀ ਨੂੰ ਵੀ ਜਿੰਨੇ ਵੀ ਤੁਹਾਡੇ ਸਿਟੀਜ਼ਨਸ ਨੇ ਉੱਥੇ ਬਾਹਰ ਸਟੱਕ ਹੋਏ ਹੋਏ ਨੇ ਉਹਨਾਂ ਨੂੰ ਮੁੜ ਕੇ ਲਿਆਉਣ ਦਾ ਫਰਜ਼ ਬਣਦਾ ਗਵਰਨਮੈਂਟ ਦਾ ਤੇ ਉਹ ਜਿਹੜੀ ਫਲਾਈਟਾਂ ਨੇ ਹੋਰ ਅਰੇਂਜ ਕਰਨੀਆਂ ਪੈਣੀਆਂ ਨੇ ਈਵਨ ਅਸੀਂ ਕਾਲ ਤੇ ਵੀ ਇਹੀ ਉਹਨਾਂ ਨੂੰ ਇਨਕਰੇਜ ਕੀਤਾ ਸੀਗਾ ਵੀ ਜੇ ਤੁਸੀਂ ਉਹ ਕਹਿੰਦੇ ਸੀ ਅਸੀਂ ਵੀ ਟਰਾਈ ਕਰਦੇ ਹਾਂ ਵੀ ਫਲਾਈਟਾਂ ਉਨੀਆਂ ਹੋਣ ਜਿੰਨੀ ਕੁ ਡਿਮਾਂਡ ਹੋਵੇ ਸੀ ਕਿਹਾ ਵੀ ਡਿਮਾਂਡ ਬਹੁਤ ਜ਼ਿਆਦਾ ਆ ਇਹ ਜੇ ਕੋਈ ਤੁਸੀਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਬਿਕੋਜ਼ ਜੇ ਬਾਏ ਚਾਂਸ ਈਵਨ ਸਿਟੀਜ਼ਨ ਤੁਹਾਡੇ ਸਾਰੇ ਜਿਨ੍ਹਾਂ ਨੇ ਆਉਣਾ ਸੀ ਆ ਗਏ ਉੱਥੇ ਪਰਮਨੈਂਟ ਰੈਜ਼ੀਡੈਂਸ ਵੀ ਬਹੁਤ ਆ ਸੋ ਜੇ ਤੁਸੀਂ ਅਜੇ ਚਾਰਟਰ ਅਰੇਂਜ ਕਰ ਰਹੇ ਹੋ ਤੇ ਉਹਨਾਂ ਦੇ ਫਾਈਨੈਂਸ਼ਲੀ ਉਹ ਆਪ ਪੇ ਕਰਦੇ ਨੇ ਦੋਸ ਦ ਟ੍ਰੈਵਲਰਸ ਆਰ ਪੇਇੰਗ ਫੋਰ ਇਟ ਕਾਫੀ ਜ਼ਿਆਦਾ ਖਰਚਾ ਵਾ ਉਹ ਪੇ ਕਰ ਰਹੇ ਆ ਵਾਈ ਨਾਟ ਕੀਪ ਅਰੇਂਜਿੰਗ ਇਟ ਹੋਰ ਵੀ ਫਲਾਈਟਾਂ ਤੁਸੀਂ ਅਰੇਂਜ ਕਰ ਸਕਦੇ ਹੋ ਉਸ ਚੀਜ਼ ਨੂੰ ਅਰੇਂਜ ਕਰੋ ਸ਼ਾਇਦ ਉਹ ਫਿਰ ਉਹ ਕਪੈਸਿਟੀ ਕਰਕੇ ਜਿਵੇਂ ਹਾਈ ਕਮਿਸ਼ਨਰ ਕਹਿੰਦੇ ਵੀ ਸਾਡੀ ਕਪੈਸਿਟੀ ਇੰਨੀ ਹੈ ਨਹੀਂ ਗੀ ਸਟਾਫ ਦੀ ਵੀ ਅਸੀਂ ਇੰਨਾ ਵਰਕ ਨਹੀਂ ਕਰ ਸਕਦੇ ਸ਼ਾਇਦ ਤਾਂ ਹੀ ਇੱਕ ਇੱਕ ਦੋ ਦੋ ਦਿਨ ਛੱਡ ਕੇ ਫਲਾਈਟਾਂ ਆ ਰਹੀਆਂ ਬਟ ਉਹ ਜੇ ਆਪਾਂ ਉਹਨੀਆਂ ਫਲਾਈਟਾਂ ਨਹੀਂ ਅਰੇਂਜ ਕਰਦੇ ਫਿਰ ਵਿਲ ਫਲਾਈਟਸ ਫਲਾਈ ਯੂਰਪ ਤੋਂ ਜਾਂ ਕੈਨੇਡਾ ਤੋਂ ਐਮਪਟੀ ਟੂ ਇੰਡੀਆ ਤੇ ਫਿਰ ਐਮ ਟੀ ਉੱਥੋਂ ਬੈਕ ਫੁੱਲ ਹੋਣਗੀਆਂ ਆਈ ਡੋਂਟ ਨੋ ਇਫ ਦੇ ਵਿਲ ਡੂ ਕਮਰਸ਼ੀਅਲ ਬੇਸਿਸ ਤੇ
ਆਲਰਾਈਟ ਉਪਲ ਸਾਹਿਬ ਥੈਂਕ ਯੂ ਸੋ ਮੱਚ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਵੈਰੀ ਮੱਚ ਜੀ ਸਤਿ ਸ਼੍ਰੀ ਅਕਾਲ
ਮੇਰੇ ਨਾਲ ਕਾਲਰ ਨੇ ਲੱਚੀ ਕੀ ਕਹਿਣਾ ਚਾਹੁੰਦੇ ਆ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਹਾਂਜੀ ਜਗਵੀਰ ਜੀ ਗੁੱਡ ਮਾਰਨਿੰਗ ਜੀ
ਗੁੱਡ ਮਾਰਨਿੰਗ ਜੀ
ਅੱਛਾ ਜੀ ਗੱਲ ਮੈਂ ਤਾਂ ਵਿਸ਼ੇ ਤੋਂ ਹਟ ਕੇ ਗੱਲ
ਤੁਹਾਡੇ ਕੋਲੇ 3 ਮਿੰਟ ਚ ਤੁਸੀਂ ਗੱਲ ਕਰ ਸਕਦੇ ਜੀ ਗੋ ਅਹੈਡ
ਹਾਂ ਠੀਕ ਆ ਜੀ ਆ ਦੋ ਦਿਨ ਪਹਿਲਾਂ ਕਿਸੇ ਰੇਡੀਓ ਤੇ ਗੱਲ ਚੱਲ ਰਹੀ ਤੁਸੀਂ ਵੀ ਉੱਥੇ ਸੀ ਕਿ ਨਾਲ ਕਾਫੀ ਹੋਰ ਵੀ ਸੀਗੇ ਬਲਰਾਜ ਦੇਵਲ ਹੋਣੀ ਜਸਪਾਲ ਵੱਲ ਹੋਣੀ
ਜੀ ਜੀ
ਤੇ ਕਾਫੀ ਬੰਦੇ ਜੋੜ ਸੋਣੀ ਸਾਰੇ ਸੀਗੇ ਅੱਛਾ ਤੁਹਾਡੀ ਡਿਸਕਸ ਵਧੀਆ ਚੱਲ ਰਹੀ ਸੀ ਦੇਖੋ ਇਹ ਪਾਰਟੀ ਨਾਲ ਕੋਈ ਮਤਲਬ ਜਿਹੜਾ ਬੰਦਾ ਵੋਟ ਪਹਿਲਾਂ ਮੈਂ ਕਲੀਅਰ ਕਰਦਾ ਜਿਹੜਾ ਬੰਦਾ ਵੋਟ ਪਾ ਰਿਹਾ ਇਹ ਚਾਹੇ ਕੋਈ ਮੀਡੀਆ ਵਾਲਾ ਚਾਹੇ ਕੋਈ ਸਿੰਗਲ ਪਰਸਨ ਆ ਚਾਹੇ ਕੋਈ ਬਿਜਨਸ ਮੈਨ ਆ ਉਹ ਹਰੇਕ ਪਾਰਟੀ ਨੂੰ ਚੰਗਾ ਸਮਝ ਕੇ ਵੋਟ ਪਾਉਂਦਾ ਇਹਦਾ ਮਤਲਬ ਉਹਦਾ ਭਗਤ ਹੀ ਮੰਨ ਲਓ ਉਹਨੂੰ ਜੁੜਿਆ ਹੁੰਦਾ ਬੰਦਾ ਹੁਣ ਜੇ ਮੈਂ ਕਹਿ ਦਿਆਂ ਕਿਸੇ ਨੇ ਵੀ ਤੂੰ ਫਲਾਨੀ ਪਾਰਟੀ ਨਾਲ ਜੁੜਿਆ ਫਲਾਨੀ ਨਾਲ ਜੁੜਿਆ ਇਹ ਨਾ ਹੋਵੇ ਦੇਖੋ ਤੁਹਾਡੇ ਅਸੀਂ ਵਿਚਾਰ ਹੀ ਹੈਗਾ ਤੁਹਾਡੇ ਸਰੋਤੇ ਸਾਰੇ ਰੇਡੀਓ ਸੁਣਦੇ ਆ ਟੀਵੀ ਸੁਣਦੇ ਆ ਕਾਫੀ ਲੰਮੇ ਸਮੇਂ ਤੋਂ ਸਾਨੂੰ ਕੋਈ ਸਿੱਖਣ ਨੂੰ ਮਿਲਦਾ ਹੁੰਦਾ ਤੁਸੀਂ ਕੋਈ ਸਾਨੂੰ ਦੱਸਣਾ ਹੁੰਦਾ ਤੁਸੀਂ ਵਧੀਆ ਡਿਸਕਸ ਕਰ ਰਹੇ ਸੀ ਇੱਕ ਭੱਦਰਪੁਰ ਸਾਹਿਬ ਭਾਈ ਸਾਹਿਬ ਨਾਂ ਨੀ ਮਿਲਣਾ ਚਲੋ ਤੁਸੀਂ ਜ਼ਿਆਦਾ ਜਾਣਦੇ ਹੋ ਉਹਨੇ ਆ ਕੇ ਰੰਗਣਾ ਚ ਭੰਗਣਾ ਪਾਤਾ ਤੁਸੀਂ ਚਲੋ ਉਹ ਕਹਿੰਦਾ ਵੀ ਤੁਸੀਂ ਪੰਜਾਬੀ ਕਮਿਊਨਿਟੀ ਐਮ ਪੀਆਂ ਨੂੰ ਤੁਸੀਂ ਮਤਲਬ ਪੁਆਇੰਟ ਕਰ ਰਹੇ ਹੋ ਉਹਨਾਂ ਦੇ ਬਰਾਬਰ ਬਈ ਦੇਖੋ ਭਾਈ ਸਾਹਿਬ ਮੇਰਾ ਵੀਰ ਭੱਦਰਪੁਰ ਜੀ ਤੁਸੀਂ ਆਪਦੇ ਵਿਚਾਰ ਰੱਖੋ ਉਹਨਾਂ ਨੂੰ ਫਰਜ਼ ਬਣਦਾ ਜੀ ਆਪਣੇ ਵਿਚਾਰ ਰੱਖਦਾ ਬਾਈ ਜੀ ਉਹ ਤੁਹਾਡੇ ਵਿਚਾਰ ਸੀਗੇ ਅਸੀਂ ਅਸੀਂ ਸੁਣਦੇ ਸੀਗੇ ਸਾਨੂੰ ਪਤਾ ਹੁੰਦਾ ਕਿਹੜਾ ਕਿੱਥੋਂ ਬੋਲਦਾ ਕੀ ਕਰਦਾ ਜੇ ਹੁਣ ਐਵੇਂ ਕਹਿ ਦੇਣਾ ਉੱਠ ਕੇ ਸਾਰੇ ਤੁਸੀਂ ਕਿਸੇ ਫਲਾਣੇ ਉਹਨੇ ਕਹਿੰਦਾ ਵੀ ਕੱਲ ਤਾਂ ਫਲਾਣੇ ਲਿਬਰਲ ਵਾਲੀ ਪਾਰਟੀ ਦੇ ਬੰਦੇ ਬੋਲ ਕੇ ਗਏ ਅੱਜ ਆ ਗਏ ਪੰਜਾਬ ਵਾਲੇ ਬੰਦੇ ਸਾਰੇ ਆ ਗਏ ਇਸ ਨਾਟ ਮੈਟਰ ਅਸੀਂ ਸਭ ਨੂੰ ਜਾਣਦੇ ਹਾਂ ਕਿਹੜਾ ਕਿਧਰੋਂ ਜੁੜਿਆ ਜੁੜਿਆ ਹੋਵੇ ਹੋ ਅਸੀਂ ਵੀ ਸਿੰਗਲ ਵੋਟਰ ਆ ਅਸੀਂ ਵੀ ਕਿਸੇ ਨਾਲ ਜੁੜੇ ਹਾਂ ਜਿਹੜੀ ਪਾਰਟੀ ਨੂੰ ਵੋਟ ਪਾਈਏ ਭਾਈ ਸਾਹਿਬ ਅਸੀਂ ਵੀ ਭਗਤਾਂ ਹੋਵੇ ਉਹ ਭਾਈ ਸਾਹਿਬ ਵੀ ਦੱਸ ਦੇਵੇ ਕਿਹੜੀ ਪਾਰਟੀ ਦੇ ਭਗਤਾਂ ਉਹ ਵੀ ਤਾਂ ਕਿਸੇ ਨੂੰ ਵੋਟ ਪਾਈ ਉਹਨੇ ਵੀ ਭਗਤ ਹੈਗਾ ਯਾਰ ਮੈਂ ਉਹਨੂੰ ਵੋਟਾਂ ਮੈਂ ਇਲੈਕਸ਼ਨ ਵੇਲੇ ਕਿਸ ਪੈਸੇ ਰੂਲ ਕੀਤਾ ਸੀਗਾ
ਭਾਈ
ਸਾਹਿਬ ਤੂੰ ਉਹ ਗੱਲਬਾਤ ਹੋ ਗਿਆ ਕਹਿੰਦਾ ਮੈਂ ਲਿਬਰਲ ਨਾਲ ਚਲਿਆ ਗਿਆ ਮੈਂ ਕਿਹਾ ਵੀ ਠੀਕ ਆ ਭਾਈ ਸਾਹਿਬ
ਓਕੇ ਬਾਈ ਜੀ ਥੈਂਕ ਯੂ ਸੋ ਮੱਚ ਸਮਾਂ ਹੁਣ ਆਪਣੇ ਕੋਲ ਹੈ ਨਹੀਂ ਸਿਰਫ 10 ਸੈਕਿੰਡ ਨੇ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ ਥੈਂਕ ਯੂ ਸੋ ਮੱਚ ਸੋ ਆਹ ਤਾਂ ਜਿਹੜੀ ਗੱਲ ਟਿਮ ਉੱਪਲ ਸਾਹਿਬ ਕਰਕੇ ਗਏ ਨੇ ਇਹ ਤਾਂ ਹੋ ਗਈ ਲੌਜਿਕ ਵਾਲੀ ਗੱਲ ਜੇ ਤੁਸੀਂ ਬੁਲੀ ਕਰਨਾ ਧੱਕੇ ਨਾਲ ਗੱਲ ਮਨਾਉਣੀ ਹੈ ਦੇਖੋ ਜੀ ਕੰਸਪਾਇਰੇਸੀ ਹੋ ਗਈ ਦੇਖੋ ਜੀ ਉੱਥੇ ਉਹ ਫਲਾਨੇ ਗੁਰਦੁਆਰੇ ਵਾਲੇ ਕਰਕੇ ਜਵਾਬ ਦੇ ਤਾ ਜੀ ਫਲਾਨੇ ਗੁਰਦੁਆਰੇ ਵਾਲੇ ਕਰਕੇ ਜਵਾਬ ਦੇ ਤਾ ਜਾਂ ਫਿਰ ਜਿਹੜੇ ਆ ਦੋ ਦਿਨ ਦੇ ਐਮ ਪੀ ਸਾਡੇ ਰੌਲਾ ਪਾਉਂਦੇ ਨੇ ਬਈ ਉੱਥੇ ਤਾਂ ਜੀ ਗੱਲ ਹੋਈ ਸਾਡੀ ਹਾਈ ਕਮਿਸ਼ਨਰ ਨਾਲ ਮੀਟਿੰਗ ਹੋਈ ਉੱਥੇ ਉਹਦੇ 'ਚ ਕਿਹਾ ਗਿਆ ਇੰਡੀਆ ਵੀ ਜਾਂ ਤਾਂ ਤੁਹਾਨੂੰ ਅੰਗਰੇਜ਼ੀ ਨਹੀਂ ਸਮਝ ਆਉਂਦੀ ਕਿ ਫਿਰ ਤੁਸੀਂ ਮੈਨੂੰ ਕਹੋਗੇ ਤੁਸੀਂ ਆਪਣਿਆਂ ਨੂੰ ਭੰਡਦੇ ਹੋ ਵੀ ਤੁਸੀਂ ਲਿਆ ਕੇ ਸਹੀ ਗੱਲ ਦੱਸ ਦਿਓ ਵੀ ਭਾਈ ਆ ਸਹੀ ਗੱਲ ਆ ਆਹ ਗੱਲ ਆ ਸਹੀ ਨਾ ਉਹ ਕੰਡੈਮ ਟਿਮ ਉੱਪਲ ਜਿਹੜੇ ਦੋ ਦਿਨ ਦੇ ਲੱਗੇ ਹੋਏ ਨੇ ਰੌਲਾ ਪਾਉਣ ਨੂੰ ਕਿ ਬਈ ਆਹ ਇਹ ਇੰਡੀਆ ਵਾਲੇ ਨੇ ਨਹੀਂ ਇਜਾਜ਼ਤ ਦਿੱਤੀ ਗੀ ਇੰਡੀਆ ਵਾਲੇ ਨੇ ਡਿਮਾਂਡ ਕੀਤੀ ਹਾਈ ਕਮਿਸ਼ਨ ਨੂੰ ਹਾਈ ਕਮਿਸ਼ਨ ਨੇ ਕਿਹਾ ਕਿ ਸਾਡੇ ਕੋਲ ਕਪੈਸਿਟੀ ਹੈ ਨਹੀਂ ਜੀ ਇੰਨਾ ਕੰਮ ਕਰਨ ਦੀ ਦੈਟਸ ਦਾ ਫੈਕਟ ਸੋ ਸਾਡਾ ਮਸਲਾ ਇਹ ਆ ਕਿ ਅਸੀਂ ਉਹ ਜਿਹੜੇ ਉੱਥੇ ਲੋਕ ਬੈਠੇ ਨੇ ਉਹਨਾਂ ਨੂੰ ਇੱਥੇ ਕਿਵੇਂ ਲੈ ਕੇ ਆਉਣਾ ਨਾ ਕਿ ਸਾਡਾ ਇੱਥੇ ਕਿਸੇ ਨਾਲ ਉਲਝਣਾ ਨਾ ਕਿ ਕੋਈ ਅਸੀਂ ਨਾ ਮੈਂ ਸੁੱਖੀ ਸੰਧੀ ਨੂੰ ਜਾਣਦਾ ਸੀ ਨਾ ਕਿਸੇ ਉਹਨੂੰ ਜਾਣਦਾ ਸੀਗਾ ਦੋ ਹਫ਼ਤੇ ਪਹਿਲਾਂ ਸੋ ਕੁਝ ਲੋਕਾਂ ਨੇ ਸਿਫਾਰਸ਼ ਗੱਲ ਕੀਤੀ ਸਾਡੇ ਨਾਲ ਅਸੀਂ ਉਹ ਮੈਸੇਜ ਤੁਹਾਡੇ ਤੱਕ ਪਹੁੰਚਾ ਦਿੱਤਾ ਸਮਾਂ ਸਮਾਪਤ ਆ ਦਿਓ ਆ ਗਿਆ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਾਲ ਸਰਵਿਸ ਤੇਜ਼ ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ
ਫੈਲਣ ਤੋਂ ਰੋਕੋ ਕੋਵਿਡ 19 ਜਾਨਲੇਵਾ ਹੋ ਸਕਦੀ ਹੈ ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ ਕੋਵਿਡ 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ਅੰਟੈਰੀਓ ਸਰਕਾਰ ਦੁਆਰਾ ਜਾਰੀ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS lawyers ਨੂੰ ਕਾਲ ਕਰੋ 416-655-2000।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे
द बिगेस्ट साउथ एशिया